परम सन्मान योग साहिब श्री गुरु ग्रंथ साहिब सच्चे पातशाह जी दी पावन पवित्र हाजूरी अंदर सतगुरु गुरु तेग बहादुर सचे पातशाह जी दा शहादत दा दिवस समुचे सिख जगत अंदर श्रद्धा भावना नाल मनाया गया है। आओ बख्शे हुए समय अंदर रह के सतगुरु गुरु तेग बहादुर सचे पातशाह हजूर दी अमृत गुरबाणी नूं आधार बना के कुछ विचारां आपस विच आपां सांझियां कर सकीए। आप समूह साध संगत बख्शो आसीस गुरु तेग बहादुर जी अपनी कृपा आप वरतान अंदर दा टिका बख्श देन गुरु बख्शी फतेह प्रवान करो जी। वाहे गुरु जी का खालसा वाहे गुरु जी की फतेह। सतगुरु गुरु तेग बहादुर जी दी जो अमृत गुरबाणी श्री गुरु ग्रंथ साहिब अंदर आपां पढ़ने और विचारने हां, ए अमृत बाणी तन गुरु तेग बहादुर सच्चे पातशाह जी दा अपना अंदर अपना हिरदा अपना परम आपा है। गुरु तेग बहादुर सच्चे पातशाह जी ने शहादत दा जाम पीता है। हजूर दे नेत्रां दे सामने तीन गुरसिख उन्होंने शहादत का जाम पीता। यह भी अमृत बचन धन गुरु कलगीधर जी दे असी हुणे सरवण कर रहे सी, जो गुरु तेग बहादुर जी ने कर दिता वो कोई नहीं कर सकया। धन गुरु ग्रंथ साहिब जी दी अमृत बाणी मुताबक सिखी दे अंदर इबादत, बंदगी, सिमरन, परमात्मा दा चिंतन ए आरंभ है। एदी शुरुआत बंदगी सिमरन परमात्मा दी इबादत, पर इस दा शिखर उच्चा मकाम परमात्मा विच अभेदता ते उस अभेदता नूं मानदे होए शहादत दा जाम प्राप्त कर लेना। इउं कह लीए कि गुरबाणी बंदगी सिमरन सिखी दियां जड़ां ने ते शहादत इहदा शिखर फल है। इबादत इस दी नींह है ते शहादत इस दा कलश है। जिस ब्रिक्ष दियां जड़ां विच ताकत है फल तक भी ओही पहुंचदा है ते रस भी ओहदे फल विच भरदा है, ते जिस दियां रुख दियां जड़ां ही कमजोर ने उन्हें फल तक किथे पहुंचना है। जिस मकान दियां नीयां मजबूत ने ओही कलश तक गुंबद तक पहुंचेगा, ते जिस दियां नीयां कमजोर ने ओ कदी छत तक भी नहीं पहुंच सकदा। ओदा हर वेले खदसा है कि किते ढहे ना पए। बस प्यारियो, जिस दे अंदर परमात्मा दी बंदगी दी जड़ है, बंदगी दी नीह है, ओ शिखर ते पहुंचदा है। शहादत दा कलश भी ओनू मिलदा है ते गुरमुखो शहादत दा फल भी ओनू मिलदा है। सतगुरु गुरु तेग बहादुर जी दी बाणी विचों असीं देखने हजूर दा परम आपा है बाणी। रात भी एक अर्ज कीती सी कल, मौत दा भय सब तो वड्डा भय है इस संसार अंदर। वड्डे वड्डे ऋषि मुनि धर्मात्मा लोक जदों मौत सामने आउंदी दिसदी है ते अक्सर बंदे ओ अंदर थिड़क जांदे ने। मौत इतना भय है कि कई बारी लोक अपने सिद्धांत दी बली भी मौत तो डरदे हुए मौत उत्तो सिद्धांत दी बली दे देंदे ने, पर परमात्मा दी इबादत भी जुड़े हुए परमात्मा ते भरोसा करन वाले याद रखो कि सिद्धांत दी खातर अपनी जान दी बली दे देंदे ने। फिर इस बेनती नूं समझियो थोड़ा जिहा कि मौत इक भय है, हर बंदा मौत तो तरिंदा है, ते जदों मौत सामने दिस दिए वड्डे वड्डे सिद्धांत दी व्याख्या करन वाले, ईमान दी गल करन वाले, धर्म दियां परिभाषा निर्धारित करन वाले लोग मौत नूं सामने देख के अपने धर्म दी, अपने सिद्धांत दी, अपने अकीदे दा बलिदान दे देंदे ने। पर सही धर्मी तां ओह है कि जेड़ा अपने अकीदे, अपने धर्म, अपने सिद्धांत की खातर अपने तन का बलिदान दे देता है। यही कारण कि गुरु कलगीधर जी का वह बचन जो दिल्ली के गुरु घर खास करके इतिहासक स्थाना ते पढ़िया जाता है कि गुरु तेग बहादुर जी ने साधन खेत इति जिन करी शीस दिया पर सी ना उचरी। शीस दे दिता, अपना तन दा ठीकरा पान दिता, पर सी ना उचरी। ए पावे सी शब्द दो अखर ने, एक अखर ते एक मात्रा है, पर इस सी शब्द पिछे बहुत वड्डी बंदगी है। सानू कंडा चुभे ते सारी रात खाए खाए ते सी सी करने हैं, पर गुरमुखो जिन्हां दे सीस उत्ते तेग चले आरा चले ਉਹਨਾਂ ਦੇ ਅੰਦਰੋਂ ਸੀ ਨਿਕਲਣ ਦੀ ਥਾਂ ਕੇਵਲ ਪਰਮਾਤਮਾ ਦਾ ਨਾਮ ਨਿਕਲਣਾ, ਸੀ ਨਾਮ ਉਚਾਰਨ ਕਰਨਾ, ਇਹ ਬਹੁਤ ਵੱਡੇ ਅੰਦਰ ਦੀ ਕਮਾਈ, ਅੰਦਰ ਦੀ ਬੰਦਗੀ ਦੀ ਗੱਲ ਹੈ। ਸੀਸ ਦਿੱਤਾ ਪਰ ਸੀ ਨਹੀਂ ਉਚਾਰਨ ਕੀਤੀ, ਤੇ ਇੱਕ ਬਚਨ ਜਿੱਥੇ ਸੀ ਨਹੀਂ ਉਚਾਰਨ ਕੀਤੀ, ਹਾਏ ਨਹੀਂ ਉਚਾਰਨ ਕੀਤੀ, ਅੰਦਰੋਂ ਡੋਲੇ ਨਹੀਂ, ਉੱਥੇ ਨਾਲ ਇੱਕ ਬਚਨ ਹੋਰ ਅਸੀਂ ਪੜ੍ਹਦੇ ਹਾਂ ਕਿ ਧਰਮ ਖੇਤ ਸਾਕਾ ਜਿਨ ਕੀਆ ਸੀਸ ਦੀਆ ਪਰ ਸਿਰ ਨਾ ਦੀਆ। ਬਾਣੀ ਵਿੱਚ ਅਸੀਂ ਗੁਰੂ ਤੇਗ ਬਹਾਦਰ ਜੀ ਦੇ ਬਚਨਾਂ ਵੱਲ ਵੀ ਆਉਂਦੇ ਹਾਂ, ਉਹਨਾਂ ਨੇ ਸੀ ਨਹੀਂ ਉਚਾਰਨ ਕੀਤੀ ਤੇ ਸਿਰ ਵੀ ਨਹੀਂ ਦਿੱਤਾ। ਸਿਰ ਦਾ ਅਰਥ ਕਰਾਂਗੇ ਅੰਦਰ ਦੀ ਦ੍ਰਿੜਤਾ, ਅੰਦਰ ਦੀ ਅਡੋਲਤਾ। ਸਿਰ ਤਾਂ ਦੇ ਦਿੱਤਾ ਕਿਉਂਕਿ ਸਰੀਰ ਨਾਸ਼ਵਾਨ ਹੈ, ਅੱਜ ਨਹੀਂ ਕੱਲ ਨਹੀਂ ਇੱਕ ਦਿਨ ਇਹਨੇ ਖਤਮ ਹੋ ਜਾਣਾ, ਪਰ ਜਿਹੜੇ ਅੰਦਰ ਦੇ ਸਿਧਾਂਤ ਨੇ, ਜਿਹੜਾ ਸੱਚ ਤੇ ਪਹਿਰਾ ਗੁਰੂ ਤੇਗ ਬਹਾਦਰ ਜੀ ਨੇ ਦਿੱਤਾ, ਯਾਦ ਰੱਖੋ ਸਰੀਰ ਚਲਾ ਵੀ ਗਿਆ ਪਰ ਉਹ ਸੱਚ ਦੇ ਸਿਧਾਂਤ ਦੀ ਗੱਲ ਅੱਜ ਆਪਾਂ ਵੀ ਕਰਨੀ ਪਏ। ਸਾਹਿਬ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ, ਉਹਨਾਂ ਨਾ ਸੀ ਉਚਾਰਨ ਕੀਤੀ ਤੇ ਨਾ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਅੰਦਰ ਦਾ ਸਿਰ ਦਿੱਤਾ। ਫਿਰ ਉਸ ਪ੍ਰਕਰਨ ਵਾਲਾ ਕਿ ਮੌਤ ਇੱਕ ਪਹਿਵੇ, ਮੌਤ ਤੋਂ ਬੰਦਾ ਡਰਦਾ ਹੈ, ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕਈ ਥਾਵਾਂ ਤੇ ਉਹਦਾ ਜ਼ਿਕਰ ਵੀ ਕੀਤਾ ਹੈ ਕਿ ਬੰਦਾ ਮੌਤ ਤੋਂ ਕਿਵੇਂ ਤਰਿੰਦਾ ਹੈ। ਬਾਬਾ ਫਰੀਦ ਸਾਹਿਬ ਦਾ ਇੱਕ ਬਚਨ ਹੈ ਗੁਰੂ ਗ੍ਰੰਥ ਸਾਹਿਬ ਵਿੱਚ, ਉਹਨਾਂ ਦੇ ਸ਼ਲੋਕਾਂ ਵਿੱਚ ਕਹਿਣ ਲੱਗੇ, ਮੌਤ ਬੰਦੇ ਨੂੰ ਆਵਾਜ਼ਾਂ ਮਾਰਦੀ ਏ ਪਰ ਬੰਦਾ ਮੌਤ ਤੋਂ ਡਰਦਾ ਦੂਰ ਭੱਜਦਾ ਹੈ। ਇੱਥੋਂ ਤੱਕ ਕਿ ਜਿਸ ਅਸਥਾਨ ਦੇ ਉੱਪਰ ਮਰੇ ਹੋਏ ਲੋਕਾਂ ਨੂੰ ਫੂਕਿਆ ਜਾਂਦਾ ਹੈ, ਅਜੇ ਮੌਤ ਤਾਂ ਆਉਣੀ ਬਹੁਤ ਦੂਰ ਦੀ ਗੱਲ, ਅਜੇ ਪਤਾ ਨਹੀਂ ਕਦੋਂ ਆਵੇ, ਤੇ ਕਈ ਵਾਰੀ ਬੰਦਾ ਜਿੱਥੇ ਮੁਰਦੇ ਫੂਕੇ ਜਾਂਦੇ ਨੇ ਉਸ ਥਾਂ ਤੋਂ ਵੀ ਭੈ ਖਾ ਕੇ ਉਹਦੇ ਤੋਂ ਦੂਰ ਨਿਕਲਦਾ ਆਵੇ। ਇਹਦਾ ਮਤਲਬ ਜਿੱਥੇ ਮੁਰਦੇ ਦਫਨਾਏ ਜਾਂਦੇ ਨੇ, ਜਿੱਥੇ ਮੁਰਦੇ ਫੂਕੇ ਜਾਂਦੇ ਨੇ ਉਸ ਥਾਂ ਤੋਂ ਵੀ ਭੈ ਖਾਂਦਾ, ਤੇ ਮੌਤ ਤੋਂ ਬੰਦਾ ਕਿੰਨਾ ਕੁ ਡਰਦਾ ਹੋਵੇਗਾ। ਉਹਨਾਂ ਨੇ ਬਾਣੀ ਚ ਬਚਨ ਕਿਹਾ ਕਿ ਗੌਰ ਗੌਰ ਨਿਮਾਣੀ ਛੱਡ ਕਰੈ ਕਬਰ ਆਵਾਜ਼ਾਂ ਮਾਰਦੀ। ਇਹਦਾ ਮਤਲਬ ਡਰਦੇ ਹੋਏ ਬੰਦੇ ਨੂੰ ਕਹਿ ਰਹੀ ਹੈ ਕਿ ਕਿਉਂ ਮੇਰੇ ਤੋਂ ਦੂਰ ਜਾਣਾ, ਭੈ ਖਾਨਾ, ਇੱਕ ਦਿਨ ਤੈਨੂੰ ਮੇਰੇ ਕੋਲ ਆਉਣਾ ਪੈਣਾ ਹੈ। ਗੌਰ ਨਿਮਾਣੀ ਛੱਡ ਕਰੈ ਨੇ ਘਰਿਆ ਘਰ ਆਓ, ਸਰ ਪਰ ਮਹਿਤ ਹੈ ਆਵਣਾ ਮਰਨੋ ਨਾ ਡਰਿਆਓ। ਜਦੋਂ ਮਰਨੋ ਨਾ ਡਰਿਆਓ ਸ਼ਬਦ ਆਇਆ, ਇਹਦਾ ਮਤਲਬ ਕੋਈ ਕਬਰ ਸਥਾਨ ਤੋਂ ਭੈ ਖਾ ਕੇ ਦੂਰ ਜਾਂਦਾ ਹੈ। ਤੇ ਬਾਬਾ ਫਰੀਦ ਸਾਹਿਬ ਆਪਣੀ ਰਸਨਾ ਰਹੀ ਕਹਿ ਰਹੇ ਨੇ, ਕਿਉਂ ਮੌਤ ਤੋਂ ਡਰਨਾ ਕਿਉਂ ਹੈ, ਤੂੰ ਕਬਰ ਸਥਾਨ ਤੋਂ ਵੀ ਡਰਨਾ ਪਿਆ, ਮੌਤ ਇੱਕ ਭੈ ਹੈ। ਹਜ਼ੂਰ ਕਿਰਪਾਲੂ ਜੀ ਨੇ ਪਰ ਇੱਕ ਬਖਸ਼ਿਸ਼ ਕੀਤੀ ਜਿਹੜੀ ਅਰਜ਼ ਕਰਨੀ ਹੈ, ਪਰ ਜੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੀ ਸਿਧਾਂਤ ਸਾਨੂੰ ਦਿੱਤਾ, ਮੌਤ ਦੇ ਜਿਸ ਨੂੰ ਲੋਕ ਭੈ ਕਹਿੰਦੇ ਨੇ, ਡਰ ਕਹਿੰਦੇ ਨੇ, ਤਨ ਗੁਰੂ ਨਾਨਕ ਸਾਹਿਬ ਜੀ ਨੇ ਉਹਨੂੰ ਇੱਕ ਵਸਲ ਦਾ, ਮਿਲਾਪ ਦਾ ਇੱਕ ਸਾਧਨ ਦੱਸ ਦਿੱਤਾ। ਜਿਵੇਂ ਕਿ ਇੱਕ ਬੱਚੀ ਦਾ ਵਿਆਹ ਹੋਵੇ ਜਾਂ ਬੱਚੇ ਦਾ ਵਿਆਹ ਹੈ, ਤੇ ਉਹ ਖੁਸ਼ੀ ਦੇ ਵੇਲੇ ਜਿਹੜੇ ਗੀਤ ਗਾਏ ਜਾਂਦੇ ਨੇ ਉਹਨਾਂ ਨੂੰ ਆਪਾਂ ਸੋਹਲੜੇ ਕਹਿੰਦੇ ਹਾਂ, ਸੋਹਲਾ ਕਹਿੰਦੇ ਹਾਂ। ਜਿਹੜੇ ਦੋ ਸਰੀਰਾਂ ਦੇ ਮਿਲਾਪ ਵੇਲੇ ਗੀਤ ਗਾਏ ਜਾਂਦੇ ਨੇ ਉਹ ਖੁਸ਼ੀ ਦੇ ਗੀਤ ਸੋਹਲਾ ਹੈ, ਤੇ ਮੇਰੇ ਸਤਿਗੁਰੂ ਨੇ ਜਦੋਂ ਮੌਤ ਆਉਂਦੀ ਏ ਤੇ ਮੌਤ ਦਾ ਆਉਣਾ ਵੀ ਉਹਦੇ ਆਉਣ ਤੋਂ ਪਹਿਲਾਂ ਜੋ ਕੁਝ ਗਾਇਆ ਉਹਨੂੰ ਵੀ ਸੋਹਲਾ ਕਿਹਾ ਹੈ, ਖੁਸ਼ੀ ਦਾ ਗੀਤ ਕਿਹਾ। ਮੌਤ ਹੈ ਡਰਾਵਣੀ, ਮੌਤ ਵਿੱਚ ਰਾਹੀਂ ਬੰਦਾ ਡਰਦਾ ਹੈ, ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜੋਤ ਨੇ ਉਸ ਮੌਤ ਆਉਣ ਲੱਗਿਆਂ ਵੀ ਉਹ ਗੀਤ ਗਾਏ, ਤੇ ਹੈਰਾਨਗੀ ਦੀ ਗੱਲ ਕਿ ਮੌਤ ਵਾਲੇ ਦਿਨ ਨੂੰ ਵਿਆਹ ਵਾਲੇ ਦਿਨ ਨਾਲ ਤੁਲਨਾ ਦਿੱਤੀ, ਗਮੀ ਵਾਲੇ ਦਿਨ ਨਾਲ ਨਹੀਂ। ਹਜ਼ੂਰ ਦੇ ਬਚਨ ਆਪਾਂ ਪੜ੍ਹਦੇ ਹਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅਮੋਲਕ ਬਚਨਾਂ ਵਿੱਚੋਂ ਕਿ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦਿਓ ਸੱਜਣ ਆਸੀਸੜੀਆਂ ਜਿਉਂ ਹੋਵੇ ਸਾਹਿਬ ਸਿਓ ਮੇਲ। ਗੱਲ ਮੌਤ ਦੀ ਏ ਪਰ ਸੋਹਲਾ ਗਾਇਆ ਜਾ ਰਿਹਾ ਹੈ, ਮੌਤ ਵੇਲੇ ਖੁਸ਼ੀ ਦਾ ਗੀਤ, संबत साहा लिखिया मिलकर पावो तेल देव सज्जन आसीसड़िया जो को वै साहिब सुमेल घर घर एको पहुंचा सदड़े नित पवन सदन खारा सिमरिया नानक से देहे अवन ते उते फिर क्या तुम गावो मेरे निरपहो का सोहिला। निरपहो शब्द वरते है संबत साहा दी तुक बाद भी चाहिए पहला शब्द क्या तुम गावो मेरे निरपहो का सोहिला जे संबत साहे तो मौत वाले दिन तो निश्चिंत होना चाहने ते फिर निरपहो दे सोहलेगा ते जिदा सोहिला गाउन दे नाल तेरे तुर अंतर आत्मे नु शांति मिलेगी। हजूर ने निरपहो दे सोहलेगा है साहिब गुरु तेग बहादुर सच्चे पातशाह उन्हां दी आरंभता बंदगी कह सिमरन कह भावे असी आज शहादत की गल करने कई दिनों तो चल रही ने विचार पर मेरी बेनती सी आप जी दे समक्ष आज खास करके कि जिन्नी देर तक अंदर दी बंदगी नहीं उन्नी देर तक बंदा किसी मुकाम ते नहीं पहुंच सकता। वक्ती तौर ते शब्दावली वर्तन वाला बंदा जिंदगी दे सफर विच किते भी तिलक सकता है पर बंदगी एक ऐसी है जेड़ी सानू अडोलता बख्शदी सिमरन अडोलता बख्शद है। पिछले दिन अर्थ की सुखमनी साहब पढ़ने हैं एक तां जिथे असी चौंकड़ा मार के बैठने हैं उहदे लई शब्द वरतने हैं आसन जिथे असी विश्राम करने हैं उहदे लई भी शब्द वरतने हैं आसन पर हजूर ने जिथे बाहर बैठन वालियां थावां लई शब्द आसन वरते है उथे कृपालू दाता जी ने इस खिरदे देवी आसन दी गल कीती है कहन लगे कि जिस बंदे दे अंदर परमात्मा दा सिमरन है उहदे अंदर वाला आसन कदी भी डोलदा नहीं वो नेचल हो जांदा है। गुरु जी दे बचन के प्रभ कै सिमरन नेचल आसन आसन चलाए मानी आसन टिके है प्रभ कै सिमरन नेचल आसन ते नाल बख्शिश कीती उहने प्रभ कै सिमरन कमल बिगासन जे आसन नेचल है ते उस नेचल आसन विच ही अंदर दा खेड़ा। सतगुरु दी बाणी विच हजूर दे अमृत बचन ने अडोलता कित्थों मिलदी क्योंकि शब्द सी जा सिर डोले नहीं असी सारे वरतांगे पर गुरु जी नूं पुछिए ए सारी दात मिली कित्थों। गुरु जी दा एक अमोलक बचन हुंदा है कि अमृत नाम निर्मोलक हीरा गुर दीनो मन तानी डिगै ना डोले दृढ़ कर रहे हो। अमृत नाम नाम अमृत जेड़ा कीमती हीरा है अमृत नाम निर्मोलक हीरा गुर दीनो मन तानी डिगै ना डोले दृढ़ कर रहे हो पूर्ण होए तृप्तानी अडोलता ता जदो नाम नू दृढ़ कीता। तीसरा बचन बाणी विचो हजूर दे अमृत बचना विचो कह लगे मन ना डिगै तन काए को डराए मन ना डिगे एक है सिर मन ना डिगे एक है सी उचारण ना करना मन ना डिगे तन काए को डराए जे मन अडोल है ते तन दे डरावे तन दे भय तू क्यों दई जा रहे है ते मन अडोल किवें होया चरण कमल चित रहो समाए जदों परमात्मा दे चरण कमलां विच उहदे नाम विच अंदर वाला चित लग गया ते अडोल हो गया। फिर गुरमुखो इस नाम दी अडोलता विचों संसार दियां वापर दियां घटनावां कदी भी मनुखी तन ते अपना असर नहीं मन ते अपना असर नहीं पांदियां। जिवें गुरु तेग बहादुर जी दी बाणी वल असी थोड़ा जिहा आईए सतगुरु ने कहा बंदे दा मन खिन खिन वंचलित हो रहा है खिन खिन ए मन उड़दा है दौड़दा है किवें महाराज कहन लगे सब तो पहली गल जो गुरु तेग बहादुर जी ने सानू कहा ते मैं ऊ समझना कि श्री राग माज विच हजूर दा बचन नहीं गुरु ग्रंथ साहिब दे गौड़ी राग विच तन गुरु तेग बहादुर सच्चे पातशाह जी दे अमृत बचन प्रारंभ हुंदे ने ते जो कुछ पहले शब्द विच गुरु तेग बहादुर जी ने कहा सच जानो उहनू अपनी जिंदगी विच उहनां ने कमाया हंडाया ते केवल अंतर आत्मे नहीं उन्हों कमान तो बाद दिल्ली दे चांदनी चौक विच संसार नूं भी दिखा के गए कि जीवन आ है ਕਿਉਂਕਿ ਉਹ ਜੋ ਕਿਹਾ ਉਹਨਾਂ ਨੇ ਆਪਣੀ ਜ਼ਿੰਦਗੀ ਚ ਕਮਾਇਆ ਹੈ। ਕੁਝ ਵਿਦਵਾਨਾਂ ਨੇ ਹਜ਼ੂਰ ਦੇ ਜੀਵਨ ਲਿਖਦਿਆਂ ਇੱਕ ਘਟਨਾ ਕੋਟ ਕੀਤੀ ਹੈ, ਇੱਕ ਸਾਖੀ ਰੂਪ ਕਹਿ ਲਈਏ ਜਾਂ ਗਾਥਾ ਰੂਪ, ਭਾਵੇਂ ਉਹ ਕਈ ਕਈ ਵੱਖ ਵੱਖ ਕੋਈ ਕਿਸੇ ਸੰਤ ਨਾਲ ਕਿਸੇ ਮਹਾਂਪੁਰਖ ਨਾਲ ਜੋੜਦਾ, ਪਰ ਇਹਨੂੰ ਕੋਟ ਕੀਤਾ ਕੁਝ ਵਿਦਵਾਨਾਂ ਨੇ। ਪਰ ਗੱਲ ਸਮਝਣ ਵਾਲੀ ਤੇ ਹੈ, ਤੁਹਾਨੂੰ ਸਭ ਨੂੰ ਪਤਾ ਹੋਣਾ ਕਿ ਮਾਈ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਚ ਇੱਕ ਆਈ, ਉਹਨੇ ਇੱਕੋ ਗੱਲ ਕਹੀ, ਮਹਾਰਾਜ ਮੈਂ ਆਪਣੇ ਪੁੱਤਰ ਨੂੰ ਮੱਥਾ ਟਿਕਾਣ ਆਈ ਹਾਂ, ਇਹਦੇ ਬਦਨ ਤੇ ਇਹਦੇ ਤਨ ਤੇ ਫੋੜੇ ਫਿੰਸੀਆਂ ਬਹੁਤ ਨਿਕਲਦੇ। ਮਹਾਰਾਜ ਜੀ ਨੇ ਕਿਹਾ ਕਿਉਂ? ਕਹਿਣ ਲੱਗੀ ਇਹ ਦਿਨ ਰਾਤ ਜਦੋਂ ਵੀ ਕਿਤੇ ਅਸੀਂ ਅੱਖੋਂ ਓਹਲੇ ਹੁੰਦੇ ਹਾਂ, ਇਹ ਮਿੱਠਾ ਬਹੁਤ ਖਾਂਦਾ, ਗੁੜ ਬਹੁਤ ਖਾਂਦਾ। ਹਜ਼ੂਰ ਨੇ ਕਿਹਾ ਚਾਰ ਦਿਨ ਬਾਅਦ ਆਇਓ, ਗੱਲ ਸਿਰਫ ਸਮਝਣ ਵਾਲੀ ਹੈ। ਚਾਰ ਦਿਨਾਂ ਬਾਅਦ ਤੁਹਾਨੂੰ ਇੱਕ ਨੁਕਤਾ ਦੱਸਾਂਗਾ, ਇਹ ਗੁੜ ਛੱਡ ਜਾਏਗਾ। ਚਾਰ ਦਿਨਾਂ ਬਾਅਦ ਆਏ ਤੇ ਮੱਥਾ ਟੇਕਿਆ, ਹਜ਼ੂਰ ਨੇ ਸਿਰਫ ਇੰਨੇ ਕਿਹਾ, ਕਹਿਣ ਲੱਗੇ ਬੇਟਾ ਗੁੜ ਨਾ ਖਾ, ਗੁੜ ਖਾਣ ਨਾਲ ਮਿਠਾਸ ਨਾਲ ਤੇਰੇ ਤਨ ਨੂੰ ਖੇਦ ਹੁੰਦਾ। ਤੇ ਮਾਈ ਨੇ ਕਿਹਾ, ਮਹਾਰਾਜ ਇਹ ਚਾਰ ਦਿਨ ਪਹਿਲਾਂ ਵੀ ਤਾਂ ਤੁਸੀਂ ਕਹਿ ਸਕਦੇ ਸੀ, ਮੈਂ ਸੋਚਿਆ ਸ਼ਾਇਦ ਕੋਈ ਦਵਾਈ, ਸ਼ਾਇਦ ਕੋਈ ਔਸ਼ਧੀ ਦਿਓਗੇ, ਇਹ ਚਾਰ ਦਿਨ ਪਹਿਲਾਂ ਵੀ ਕਿਉਂ ਨਾ ਕਹਿ ਦਿੰਦੇ। ਕਹਿਣ ਲੱਗੇ, ਨਹੀਂ ਮਾਈ, ਜੇ ਚਾਰ ਦਿਨ ਪਹਿਲਾਂ ਕਹਿੰਦਾ ਤੇ ਸ਼ਾਇਦ ਅੱਜ ਵਾਲਾ ਅਸਰ ਨਹੀਂ ਸੀ ਹੋਣਾ। ਕਿਉਂ? ਕਹਿਣ ਲੱਗੇ, ਚਾਰ ਦਿਨ ਪਹਿਲਾਂ ਮੈਂ ਵੀ ਮਿਠਾਸ ਚੱਖੀ ਸੀ, ਗੁੜ ਖਾਧਾ, ਪਰ ਅੱਜ ਤਾਂ ਕਿਹਾ ਕਿਉਂਕਿ ਮੈਂ ਉਹਨੂੰ ਛੱਡ ਚੁੱਕਾ ਵਾਂ। ਗੱਲ ਭਾਵੇਂ ਇਹ ਗੁੜ ਦੀ ਇੱਕ ਕਹਾਣੀ ਰੂਪ ਹੈ, ਪਰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਜੋ ਸੰਸਾਰ ਨੂੰ ਕਿਹਾ, ਸੱਚ ਜਾਣੋ, ਉਹਨੂੰ ਪਹਿਲਾਂ ਆਪਣੇ ਤਨ ਤੇ ਖੰਡਾ ਕੇ ਦੇਖਿਆ ਹੈ, ਉਹਨੂੰ ਕਮਾਇਆ ਹੈ। ਤੇ ਅਸੀਂ ਥੋੜਾ ਜਿਹਾ ਦੇਖ ਲਈਏ ਖਾਂ ਬਾਣੀ ਵਿੱਚੋਂ, ਸਤਿਗੁਰੂ ਗੁਰੂ ਤੇਗ ਬਹਾਦਰ ਜੀ ਨੇ ਪਹਿਲਾ ਬਚਨ ਕਿਹਾ, ਸਾਧੋ ਮਨ ਕਾ ਮਾਨ ਤਿਆਗੋ। ਭਾਈ ਗੁਰਮੁਖੋ, ਕਹਿਣਾ ਬਹੁਤ ਸੌਖ ਹੈ, ਮਾਨ ਛੱਡਦਾ ਕੋਈ? ਬੰਦੇ ਕੁਕਰਮੀ ਤਾਂ ਕਹਾਂਗੇ ਖੰਕਾਰੀ ਬੜੇ ਨੇ, ਇੱਥੇ ਧਰਮੀ ਬੰਦੇ ਵੀ ਖੰਕਾਰ ਨਹੀਂ ਛੱਡਦੇ। ਗੁਰੂ ਜੀ ਦੇ ਬਚਨ, ਸਾਧੋ ਮਨ ਕਾ ਮਾਨ ਤਿਆਗੋ, ਤੇ ਗੁਰੂ ਸਾਹਿਬ ਨੇ ਸੱਚਮੁੱਚ ਉਸ ਨੂੰ ਤਿਆਗਿਆ ਹੈ, ਪਰ ਤਿਆਗਣ ਲੱਗਿਆਂ ਜਿਹੜੀ ਸਾਧਨਾ ਕੀਤੀ, ਨਾਲ ਅਰਦਾਸਾਂ ਵੀ ਕੀਤੀਆਂ। ਕਹਿਣ ਲੱਗੇ, ਯਤਨ ਬਹੁਤ ਮੈਂ ਕਰ ਰਿਹਾ, ਮਿਟਿਓ ਨਾ ਮਨ ਕੋ ਮਾਨ। ਇਹ ਅਰਦਾਸ ਸੀ ਕਿ ਮਾਲਕ ਅੰਦਰ ਦਾ ਹੰਕਾਰ ਨਹੀਂ ਖਹਿੜਾ ਛੱਡਦਾ ਪਿਆ, ਯਤਨ ਬਹੁਤ ਮੈਂ ਕਰ ਰਿਹਾ, ਮਿਟਿਓ ਨਾ ਮਨ ਕੋ ਮਾਨ, ਦੁਰਮਤ ਸਿਓ ਨਾਨਕ ਫਦਿਓ ਰਾਖ ਲਿਖੋ ਭਗਵਾਨ। ਇੱਥੋਂ ਤੱਕ ਕਿ ਧਰਮ ਦੀ ਗੱਲ ਕਰਨ ਵਾਲੇ ਗੁਰੂ ਤੇਗ ਬਹਾਦਰ ਜੀ ਦੀ ਸਿਰਫ ਹੁਣ ਥੋੜੀ ਜਿਹੀ ਬਾਣੀ ਅਸੀਂ ਜ਼ਰੂਰ ਵਿਚਾਰ ਲਈਏ, ਕਿਉਂਕਿ ਬਾਣੀ ਹੀ ਤਾਂ ਗੁਰੂ ਤੇਗ ਬਹਾਦਰ ਜੀ ਦਾ ਆਪਾ ਹੈ। ਸ਼ਬਦ ਵਿੱਚ ਗੁਰੂ ਤੇਗ ਬਹਾਦਰ ਜੀ ਬਿਰਾਜਮਾਨ ਨੇ, ਬਾਣੀ ਗੁਰੂ ਗੁਰੂ ਹੈ ਬਾਣੀ। ਹਜ਼ੂਰ ਨੇ ਕਿਹਾ ਕਿ ਇੱਥੇ ਧਰਮ ਦੀ ਗੱਲ ਕਰਨ ਵਾਲੇ ਵੀ ਹੰਕਾਰੀ ਪ੍ਰਤੀਤ ਹੁੰਦੇ ਨੇ, ਧਰਮ ਅਸਥਾਨ ਤੇ ਬੈਠੇ ਹੋਏ ਲੋਕ ਵੀ ਹੰਕਾਰੀ ਨੇ। ਤੇ ਸ਼ਬਦ ਕਹਿ ਦਿੱਤੇ, ਕਹਿਣ ਲੱਗੇ, ਕਈ ਵਾਰੀ ਜਿੰਨੇ ਪੁੰਨ ਕਰਮ ਕਰਦਾ ਚਾਹੀਦੀ ਸੀ ਅੰਦਰ ਦੀ ਮੈਲ ਉਤਰਨੀ, ਪਰ ਦੋ ਘੜੀਆਂ ਬਾਅਦ ਪੁੰਨ ਕਰਮ ਵੀ ਮੈਲ ਬਣ ਜਾਂਦੇ ਨੇ। ਮਹਾਰਾਜ ਇਹ ਕਿਵੇਂ? ਹਜ਼ੂਰ ਨੇ ਫੁਰਮਾਇਆ, ਤੀਰਥ ਵਰਤ ਅਰਦਾਨ ਕਰ, ਇਹਦੇ ਵਿੱਚ ਕੋਈ ਚੋਰੀ ਨਹੀਂ, ਕੋਈ ਪਾਪ ਨਹੀਂ, ਕੋਈ ਗੁਨਾਹ ਨਹੀਂ। ਆ ਤਿੰਨ ਸ਼ਬਦ ਨੇ ਨਾ ਕਿ ਤੀਰਥ ਵਰਤ ਅਰਦਾਨ ਕਰ, ਮਨ ਮੈਂ ਧਰੈ ਗੁਮਾਨ, ਨਾਨਕ ਨੇਫਲ ਜਾਤ ਤੇ ਜਿਉਂ ਕੁੰਚਰ ਇਸ਼ਨਾਨ। ਜਿਵੇਂ ਖਾਤੀ ਨੂੰ ਨਿਰਮਲ ਪਾਣੀ ਵਿੱਚ ਇਸ਼ਨਾਨ ਕਰਾਇਆ, ਅਫਸੋਸ ਕਿ ਬਾਹਰ ਨਿਕਲਣ ਤੋਂ ਬਾਅਦ ਉਸੇ ਖਾਤੀ ਨੇ ਜ਼ਮੀਨ ਤੇ ਪਈ ਹੋਈ ਖਾਕ ਆਪਣੇ ਸਿਰ ਦੇ ਉੱਤੇ ਪਾਣੀ ਸ਼ੁਰੂ ਕਰ ਦਿੱਤੀ। ਇਹ ਗੁਰੂ ਤੇਗ ਬਹਾਦਰ ਜੀ ਦੇ ਸ਼ਲੋਕ ਨੇ। ਫਿਰ ਕਿੰਨਾ ਹੰਕਾਰ! ਹਜ਼ੂਰ ਨੇ ਪਹਿਲਾ ਬਚਨ ਕਿਹਾ, ਸਾਧੋ ਉਹ ਭਲੇ ਪੁਰਸ਼ੋ, ਅੰਦਰ ਦਾ ਹੰਕਾਰ ਛੱਡ ਦਿਓ, ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਂ ਤੇ ਐਨਸ ਪਾਗੋ। ਕਾਮ ਕ੍ਰੋਧ ਸੰਗਤ ਦੁਰਜਨ ਕੇ, ਕਾਮ ਤੋਂ ਕ੍ਰੋਧ ਤੋਂ, ਤੇ ਜਿਹੜੇ ਦੁਰਜਨ ਨੇ दुरबुद्धि वाले ने दुरमत विच वसे ने उन्हां लोकां दी संगत तो दूर रहो। यह गुरु तेग बहादुर जी का पहला वचन है साडे लई। ते देखो सतगुरु दे उपर काम दा क्रोध दा दुर्जन दा कोई असर है? बिल्कुल नहीं। आप जदों गुरु तेग बहादुर जी दे आरंभक जीवन नूं पढ़दे हो, बाबा बकाला साहब दी धरती ते गुरु तेग बहादुर जी विराजमान ने, ज्ञानी ज्ञान सिंह होना ने, तवारी गुरु खालसा दे गुरु तेग बहादुर जी दे जीवन दे आरंभ दे जेड़े चैप्टर ने अध्याय ने उन्हां विच एक गल कही। कहिंदे ने गुरु तेग बहादुर जी वर्गा संयम, गुरु तेग बहादुर जी वर्गा इंद्री जित, जो ना शब्द लिखे कहन लगे ना कोई पढ़िया ते ना कोई सुनिया है। क्यों जी? कहन लगे आखिर बंदे दा अंदर है। गुरु तेग बहादुर जी दा विआह करतारपुर साहब दी धरती ते होया है। कीरतपुर साहब गुरु हरगोबिंद साहब जी ने गुरगद्दी गुरु हरराय साहब नूं दे दित्ती पोते नूं, ते हजूर बाबा बकाला साहब दी धरती ते आ गए। उथे कितना समा परमात्मा दी इबादत विच करतार दी इबादत विच जोड़िया लाया। ते एक गल जिहड़ी उहनां कही, कहन लगे काम क्रोध ने परसना ते की सी कि गुरु तेग बहादुर जी दे अंदर कदी एदा फुरना भी नहीं उठिया। कहन लगे ही कारण कि गुरु तेग बहादुर जी दे आरंभक जीवन विच 44 साल दा ब्रह्मचर्ज मिलदा है। क्योंकि जेड़ा बंदा बंदगी करदा है वह मेरी इस बेनती नूं समझेगा। ग्रिस्त इंद्रियां दे विषय भोगण दा नाम नहीं, जिदे अर्थ आपां अजकल करने हां कि गुरु साहिब ने सानूं ग्रिस्ती नूं क्या सब कुछ माफ। ओ भाई सजनो, ग्रिस्ती दा अर्थ मरदे दम तक इंद्रियां दे सुख भोगने विषय वासना विच प्रवृत्त होण दा नाम ग्रिस्त नहीं। ग्रिस्ती तां ओ वे कि जिहड़ा अपने घर विच रह के भी इन्ना संजम करे कि 44 साल तक उन्हां दे जीवन विच ब्रह्मचर्ज दी झलक पैंदी है। हुण जे असी इहदे अर्थ, क्योंकि असी हर गल दे कई वारी अर्थ उल्ट कर लग पैंदे आ जी, इह तां गुरु जी ने बाणी च होर भी शब्द कहे इहदे अर्थ की ब्रह्मचर्ज दे नहीं, उहदा हठ नहीं है, उत्थे धक्का नहीं, उत्थे नाम विच रस ही इन्ना आ चुका है कि जेड़े लोग काम दे रस विच परवृत ने ओ की जानन, जेड़ा नाम दे रस विच परवृत है ओनू ही पता है कि नाम दे रस वर्गा होर संसार विच कोई रस नहीं। सतगुरु जी उन्हां दे अंदर खिन मातर भी यह फुरना नहीं। ते बाणी विच हजूर ने जेड़ी ग्रिस्ती दी परिभाषा दित्ती ओ है ही है, कई वारी असी विचारे सो गिरही जो निग्रह करे। ग्रिस्ती ओवे जेड़ा अपनियां इंद्रियां ते काबू पाए, संयम विच जिंदगी जीए। सो गिरही जो निग्रह करे, जप तप संयम भीख्या करे, दिते एक निग्रह किवें होवेगा, संयम किवें रखिया जाएगा? हट करके जेड़े लोग संयम रखते ने उन्हां नूं तां बाबा जी ने बाणी विच कहा, कहन लगे बिंद राख जो तरीए भाई खुसरे क्यों ना परमगत पाई। इस नुक्ते नूं देखो, सो गिरही जो निग्रह करे, पर किवें निग्रह करे, किवें इंद्रियां ते काबू पाए? वो तां काबू पाएगा जप तप संयम भीख्या करे। जिदे कुल जप है, जिदे कुल साधना है, जिदे कुल नाम दी कमाई है, जप तप तो बाद ही संयम है। ते जे संयम पहला वर्तन लग जाएंगे, खिमा करियो कई बारी कुछ बंदे संयम दा खोका देने वाले तिलक दे नजर आउंदे। यही कारण कि ज्यादा थावां ते बाणी विच संयम शब्द जप तप तो बाद वर्त्या है। जप तप संयम भीख्या करे, पुन दान का करे शरीर, सो गिरही गंगा का नीह। हजूर गुरु तेग बहादुर जी ने बचन किया कि साधो मन का मान त्यागो, काम क्रोध संगत दुर्जन की तांते एनस भागो, सुख दुख दोनों सम कर जाना और मान अपमाना। हुण आ शब्द सुख नूं ते दुख नूं एक बराबर जाने ते नाल मान और अपमान नूं ਸੁੱਖ ਨੂੰ ਬਰਦਾਸ਼ਤ ਕੀਤਾ ਜਾਂਦਾ ਪਰ ਦੁੱਖ ਬੰਦਾ ਸਵੀਕਾਰ ਨਹੀਂ ਕਰਦਾ। ਮਾਨ ਨੂੰ ਸਤਿਕਾਰ ਨੂੰ ਸਵੀਕਾਰ ਕਰਦਾ ਪਰ ਅਪਮਾਨ ਅੰਦਰੋਂ ਲੈਣ ਵਾਸਤੇ ਤਿਆਰ ਨਹੀਂ। ਆਪਣੀ ਉਸਤਤ ਨੂੰ ਕਬੂਲ ਕਰਦਾ ਪਰ ਆਪਣੀ ਨਿੰਦਿਆ ਇਹਦੇ ਤੋਂ ਬਰਦਾਸ਼ਤ ਨਹੀਂ ਹੋ ਸਕਦੀ। ਸਤਿਗੁਰੂ ਗੁਰੂ ਤੇਗ ਬਹਾਦਰ, ਅਸੀਂ ਤਾਂ ਸਿਰਫ ਵਾਜੇ ਤੇ ਸ਼ਬਦ ਗਾ ਸਕਦੇ ਹਾਂ ਤੇ ਬਾਹਾਂ ਹਿਲਾ ਕੇ ਪ੍ਰਮਾਣ ਦੇ ਕੇ ਕਥਾ ਕਰ ਸਕਦੇ ਹਾਂ, ਪਰ ਇਹ ਕਿੰਨਾ ਉੱਚਾ ਸੰਤੁਲਨ ਹੈ ਜਿੱਥੇ ਸੁੱਖ ਵੀ ਅਸਰ ਨਹੀਂ ਕਰਦਾ ਪਿਆ ਤੇ ਦੁੱਖ ਵੀ ਅਸਰ ਨਹੀਂ ਕਰਦਾ, ਜਿੱਥੇ ਮਾਨ ਵੀ ਅਸਰ ਨਹੀਂ ਕਰਦਾ ਤੇ ਅਪਮਾਨ ਵੀ ਨਹੀਂ ਕਰਦਾ, ਜਿੱਥੇ ਉਸਤਤ ਵੀ ਅੰਦਰ ਨੂੰ ਥਿੜਕਣ ਨਹੀਂ ਦਿੰਦੀ ਤੇ ਗੁਰਮੁਖੋ ਜਿੱਥੇ ਨਿੰਦਿਆ ਵੀ ਅੰਦਰ ਉਦਾਸੀਨਤਾ ਨਹੀਂ ਆਉਣ ਦਿੰਦੀ। ਹੁਣ ਇੱਥੇ ਸਿਰਫ ਦੋ ਬਚਨ ਖੋਲ, ਸੁੱਖ ਔਰ ਦੁੱਖ, ਮਾਨ ਔਰ ਅਪਮਾਨ, ਉਸਤਤ ਔਰ ਨਿੰਦਿਆ। ਹਜ਼ੂਰ ਦੇ ਸਾਹਮਣੇ ਉਸ ਵਕਤ ਦੇ ਲੋਕਾਂ ਨੇ ਕੀ ਅਪਮਾਨ ਕਰਨ ਦਾ ਯਤਨ ਨਹੀਂ ਕੀਤਾ? ਸਿਰਫ ਦੋ ਕੁ ਪ੍ਰਮਾਣ ਦੇ ਦੇਣਾ, ਕਿਉਂਕਿ ਜੋ ਗੁਰੂ ਜੀ ਨੇ ਕਿਹਾ ਉਹਨਾਂ ਜ਼ਿੰਦਗੀ ਚ ਖੰਡਾਇਆ। ਗੁਰੂ ਤੇਗ ਬਹਾਦਰ ਜੀ ਤੇ ਗੋਲੀ ਚੱਲੀ, ਆਪ ਸਾਰੇ ਜਾਣਦੇ ਹੋ। ਉਹ ਕਾਹਦੀ ਖਾਤਰ ਚੱਲੀ? ਜਦੋਂ ਪਤਾ ਲੱਗ ਗਿਆ ਕਿ ਗੁਰੂ ਤੇਗ ਬਹਾਦਰ ਸਮਰੱਥ ਗੁਰੂ ਨੇ, ਗੁਰੂ ਤੇਗ ਬਹਾਦਰ ਜੀ ਹੀ ਇਸ ਤਖ਼ਤ ਦੇ ਵਾਰਸ ਨੇ, ਮੱਖਣ ਸ਼ਾਹ ਨੇ ਕਹਿ ਦਿੱਤਾ ਗੁਰੂ ਲਾਧੋ ਰੇ, ਤੇ ਉਸ ਵਿਰਤ ਸੰਗਤਾਂ ਨੇ ਪਿਟਾਵਾਂ ਰੱਖੀਆਂ, ਢੇਰ ਲੱਗ ਗਏ ਤੇ ਸ਼ੀਏ ਮਸੰਦ ਨੂੰ ਕਹਿ ਕੇ ਧੀਰਮਲ ਨੇ ਗੋਲੀ ਚਲਵਾ ਦਿੱਤੀ ਤੇ ਗੁਰੂ ਤੇਗ ਬਹਾਦਰ ਜੀ ਦਾ ਪਰਮ ਆਪਾ ਕੀ ਸੀ? ਜਿਹੜਾ ਬੰਦਾ ਗੋਲੀ ਚਲਾ ਰਿਹਾ ਉਹਦੇ ਲਈ ਸ਼ਬਦ ਇੱਕੋ ਵਰਤਦੇ ਪਏ ਨੇ ਕਿ ਭਲੇ ਧੀਰਮਲ, ਭਲੇ ਜੀ, ਭਲੇ ਧੀਰਮਲ ਧੀਲ, ਪਰਮਾਤਮਾ ਤੇਰਾ ਭਲਾ ਕਰੇ। ਉਹ ਧੀਰਮਲ ਤੇਰੇ ਅੰਦਰ ਨੂੰ ਸ਼ਾਂਤੀ ਬਖਸ਼ੇ। ਕਿ ਮੱਖਣ ਸ਼ਾਹ ਦੇ ਕੋਲ ਅਸਲਾ ਨਹੀਂ? ਕਿ ਮੱਖਣ ਸ਼ਾਹ ਦੇ ਕੋਲ ਫੌਜ ਨਹੀਂ? ਕਿ ਮੱਖਣ ਸ਼ਾਹ ਦੇ ਕੋਲ ਆਦਮੀ ਨਹੀਂ? ਤੇ ਜਦੋਂ ਮੱਖਣ ਸ਼ਾਹ ਸਭ ਕੁਝ ਉਹਦੇ ਡੇਰੇ ਦਾ ਲੁੱਟ ਕੇ ਜੋ ਕੁਝ ਲੈ ਗਿਆ ਸੀ ਵਾਪਸ ਲੈ ਕੇ ਆਉਂਦਾ, ਤੇ ਗੁਰੂ ਤੇਗ ਬਹਾਦਰ ਇੱਕੋ ਗੱਲ ਕਹਿੰਦੇ ਨੇ, ਮੱਖਣ ਸ਼ਾਹ ਇਸ ਮਾਇਆ ਦੇ ਢੇਰ ਨੇ ਗੋਲੀ ਚਲਵਾ ਦਿੱਤੀ, ਫਿਰ ਤੂੰ ਵਾਪਸ ਲੈ ਕੇ ਆਇਆ, ਜਾ ਜੋ ਕੁਝ ਲਿਆਂਦੇ ਇਹਨੂੰ ਵਾਪਸ ਕਰ ਦੇ। ਮੈਂ ਇੱਥੇ ਇੱਕ ਬੇਨਤੀ ਜ਼ਰੂਰ ਕਰਨੀ ਚਾਹੁੰਦਾ। ਸਿੱਖ ਸੰਗਤ ਚੰਗੀ ਤਰ੍ਹਾਂ ਜਾਣਦੀ ਹੈ ਗੁਰੂ ਤੇਗ ਬਹਾਦਰ ਕਹਿਣ ਲੱਗੇ ਆਪਾਂ ਬੰਦਗੀ ਦੀ, ਇਬਾਦਤ ਦੀ, ਨਾਮ ਦੀ ਗੱਲ ਕਰਨੇ ਆ। ਕਹਿਣ ਲੱਗੇ ਜਿਸ ਢੇਰ ਨੇ ਠੱਗ ਲੈਣਾ ਇਹਦਾ ਮਤਲਬ ਇਹ ਢੇਰ ਮਾਇਆ ਦਾ ਬੰਦਗੀ ਤੇ ਪ੍ਰਭਾਵ ਪਾ ਗਿਆ। ਸਤਿਗੁਰੂ ਨੇ ਬਾਣੀ ਚ ਬਚਨ ਵੀ ਕੀਤਾ ਗੋਲੀ ਚੱਲਣੀ। ਤੇ ਦੂਸਰੀ ਮੈਂ ਇੱਕ ਬੇਨਤੀ ਹੋਰ ਕਰਨੀ ਫਿਰ ਅਗਾਂ ਬਾਣੀ ਵਿੱਚੋਂ, ਹਜ਼ੂਰ ਦੀ ਰਚਨਾ ਵਿੱਚੋਂ। ਸਤਿਗੁਰੂ ਦਾ ਬਚਨ ਇੱਕ ਆਉਂਦਾ ਹੈ ਬਾਬਾ ਫਰੀਦ ਜੀ ਦਾ, ਆ ਜਿਤਨੀ ਬਨਸਪਤੀ ਹੈ ਇਹਦੀ ਹਰਿਆਵਲ ਦਾ ਕਾਰਨ ਪਾਣੀ ਹੈ। ਜਦੋਂ ਕਿਤੇ ਮੀਂਹ ਨਾ ਪਏ ਤੇ ਜ਼ਮੀਨ ਦੇ ਉੱਪਰ ਉੱਗੇ ਹੋਏ ਜਿਹੜੇ ਰੁੱਖ ਨੇ ਉਹ ਮੁਰਝਾਣੇ ਸ਼ੁਰੂ ਹੋ ਜਾਂਦੇ ਨੇ ਤੇ ਉਹਨਾਂ ਦੇ ਪੱਤੇ ਸੁੱਕਦੇ ਨੇ, ਤਣੇ ਟਾਹਣੀਆਂ ਸੁੱਕ ਜਾਂਦੀਆਂ ਨੇ। ਤੇ ਜੇ ਪੁੱਛੀਏ ਵੀ ਰੁੱਖ ਬੜਾ ਕੀਮਤੀ ਸੀ ਸੁੱਕ ਕਿਉਂ ਗਿਆ, ਕਹਿਣ ਲੱਗੇ ਇਸ ਕਰਕੇ ਸੁੱਕ ਗਿਆ ਕਿਉਂਕਿ ਇਹਨੂੰ ਪਾਣੀ ਨਹੀਂ ਮਿਲਿਆ, ਪਾਣੀ ਤੋਂ ਬਿਨਾਂ ਸੁੱਕ ਗਿਆ, ਪਾਣੀ ਮਿਲੇਗਾ ਤੇ ਜ਼ਰੂਰ ਹਰਾ ਹੋ ਜਾਏਗਾ। ਜੇਠ ਵਿੱਚ ਖਾੜ ਦੀ ਲੂਹ ਨੇ ਸੁਕਾਇਆ, ਸਾਉਣ ਵਿੱਚ ਮੀਂਹ ਪਿਆ ਤੇ ਬਸ ਦਿਨ ਦੋ ਕੁ ਲੰਘੇ, ਜਿੱਥੇ ਚਾਰ ਚੁਬੇਰੇ ਖੁਸ਼ਕੀ ਸੀ, ਸਾੜਾ ਸੀ, ਸੋਕਾ ਸੀ, ਉਹ ਸਾਰੀ ਦੀ ਸਾਰੀ ਬਨਸਪਤੀ ਟਹਿਕਣ ਲੱਗੀ, ਹਰਿਆਵਲ ਆ ਗਈ, ਉਹੀ ਫੁੱਲ ਉਹੀ ਪੱਤੇ ਝੂਮਣ ਲੱਗ ਪਏ। ਪਰ ਇੰਨਾ ਕੁ ਮੀਂਹ ਪੈ ਗਿਆ ਕਿ ਭਾਦੋਂ ਦਾ ਮਹੀਨਾ ਚੜਿਆ, ਮੀਂਹ ਪਈ ਜਾ ਰਿਹਾ, ਜੇਠ ਹਾੜ ਵਿੱਚ ਵੀ ਸੁੱਕੇ ਸਨ ਰੁੱਖ, ਸਾਉਣ ਵਿੱਚ ਹਰੇ ਹੋਏ ਤੇ ਭਾਦੋਂ ਵਿੱਚ ਝਾਤੀ ਮਾਰੀ ਉਹ ਫਿਰ ਸੁੱਕ ਗਏ। ਤੇ ਪੁੱਛੇ ਉਹਨੇ ਹੁਣ ਕੀ ਭਾਣਾ ਵਾਪਰ ਗਿਆ, ਹੁਣ ਤਾਂ ਇਹ ਨਹੀਂ ਆਉਂਦੀਆਂ, ਜੜ੍ਹਾਂ ਵਿੱਚ ਵੀ ਪਾਣੀ ਹੈ, ਪਾਣੀ ਤੋਂ ਬਿਨਾਂ ਤਾਂ ਸੁੱਕੇ, ਹੁਣ ਪਾਣੀ ਹੋਣ ਦੇ ਬਾਵਜੂਦ ਜਿੰਨੇ ਖਰਿਆਵਲ ਦਿੱਤੀ ਇਹ ਪਾਣੀ ਦੇ ਖੁੰਦਿਆਂ ਕਿਉਂ ਸੁੱਕ ਗਏ, ਹੁਣ ਕਦੋਂ ਹਰੇ ਹੋਣਗੇ? ਤੇ ਅੱਗੋਂ ਗੁਰੂ ਜੀ ਨੇ ਉੱਤਰ ਦਿੱਤਾ ਕਿ ਪਾਣੀ ਤੋਂ ਬਿਨਾਂ ਸੁੱਕੇ ਨੇ ਤੇ ਗੁੰਜਾਇਸ਼ ਸੀ ਕਿ ਮੀਂਹ ਵਰਸੇਗਾ ਤੇ ਪਾਣੀ ਤੋਂ ਬਿਨਾਂ ਸੋਕਾ ਪਾਣੀ ਨਾਲ ਚਲਾ ਜਾਏਗਾ, ਪਾਣੀ ਖਰਿਆਵਲ ਪੈਦਾ ਕਰੇਗਾ। ਜਿਹੜਾ ਪਾਣੀ ਦੀ ਅਣਖੋਂਦ ਕਰਕੇ ਸੁੱਕੇ ਉਹ ਖਰਾ ਹੋ ਸਕਦਾ ਹੈ, ਪਰ ਜਿਹੜਾ ਪਾਣੀ ਵਿੱਚ ਰਹਿ ਕੇ ਸੁੱਕ ਜਾਏ ਉਹਦੀ ਕੋਈ ਆਸ ਨਹੀਂ ਕਿ ਦੁਬਾਰਾ ਕਦੀ ਖਰਾ ਹੋ ਸਕੇ। ਹਜ਼ੂਰ ਨੇ ਫਰਮਾਇਆ ਕਿ ਬਾਣੀ ਤੇ ਨਾਮ ਦੀ ਅਣਖੋਂਦ ਕਰਕੇ ਅਸੀਂ ਕਹਿ ਸਕਦੇ ਹਾਂ ਬੰਦੇ ਦਾ ਅੰਦਰ ਸੁੱਕ ਗਿਆ, ਬੰਦੇ ਦਾ ਅੰਦਰ ਖੁਸ਼ਕ ਹੋ ਗਿਆ, ਬੰਦੇ ਦਾ ਅੰਦਰ ਤਾਰਕੀ ਕੇਵਲ ਹੋ ਗਿਆ। ਬਾਣੀ ਤੋਂ ਬਿਨਾਂ ਇਨਸਾਨ ਦਾ ਅੰਦਰ ਸੁੱਕ ਜਾਏ, ਬਾਣੀ ਮਿਲੇ ਤੇ ਖਰਿਆਵਲ ਆ ਜਾਏਗੀ, ਭਾਵਨਾ ਪੈਦਾ ਹੋ ਜਾਏਗੀ। ਤੇ ਭਾਈ ਸਿੱਖੋ, ਜਿਹੜਾ ਬਾਣੀ ਵਿੱਚ ਰਹਿ ਕੇ ਸੁੱਕ ਜਾਏ, ਜਿੱਥੇ ਬਾਣੀ ਵਿੱਚ ਮਾਇਆ ਵਾਪਰ ਜਾਏ, ਉਹਨੂੰ ਕਿੱਥੋਂ ਆਪਾਂ ਜਾ ਕੇ ਹਰਿਆ ਕਰਾਂਗੇ। ਸਤਿਗੁਰੂ ਨੇ ਬਾਣੀ ਵਿੱਚ ਬਚਨ ਕੀਤਾ, ਕਹਿਣ ਲੱਗੇ ਤੱਤੀ ਤੋਏ ਨਾ ਪਲਵੈ, ਜੇ ਜਲ ਟੁੱਬੀ ਦੇ। ਜਿਹੜੀ ਪਾਣੀ ਵਿੱਚ ਸੁੱਕ ਗਈ ਧਰਤੀ, ਜਿੰਨਾ ਮਰਜ਼ੀ ਉਹਨੂੰ ਡੋਬੀ ਰੱਖੋ, ਉਹਨੇ ਖਰੀ ਨਹੀਂ ਹੋਣਾ। ਤੱਤੀ ਤੋਏ ਨਾ ਪਲਵੈ, ਜੇ ਜਲ ਟੁੱਬੀ ਦੇ। ਫਰੀਦਾ, ਜੋ ਡੁਹਾਗਣ ਰੱਬ ਦੀ ਚੂਰੇਂਦੀ ਚੂਰੇ, ਜਿਨ੍ਹਾਂ ਦਾ ਬਾਣੀ ਤੋਂ ਨਾਮ ਦੀ ਗੱਲ ਕਰਦਿਆਂ ਵੀ ਅੰਦਰ ਸੁੱਕਾ ਰਹਿ ਗਿਆ, ਗੁਰਮੁਖੋ ਕਿਹੜੀ ਥਾਂ ਤੋਂ ਆਸ ਕਰਨੇ ਆ, ਉਹ ਖਰੇ ਹੋ ਜਾਣਗੇ। ਹਜ਼ੂਰ ਨੇ ਕਿਹਾ ਆ ਮਾਇਆ ਸੀ, ਇਹ ਪ੍ਰਭਤਾ ਸੀ ਜਿਨੇ ਗੋਲੀ ਚਲਾ ਦਿੱਤੀ। ਉਸ ਤੋਂ ਅੱਗੇ ਦੂਸਰੀ ਗੱਲ ਚੱਲੀ, ਕਿਉਂਕਿ ਭਾਈ ਸਾਹਿਬ ਨੇ ਕਿਹਾ ਅੱਜ ਦੇ ਸੰਦਰਭ ਵਿੱਚ ਵੀ ਜ਼ਰੂਰ ਹਜ਼ੂਰ ਅੰਮ੍ਰਿਤਸਰ ਗਏ ਨੇ ਕਿ ਮੱਥਾ ਟੇਕਣ ਦਿੱਤਾ ਗਿਆ, ਕਿ ਨਮਸਕਾਰ ਕਰਨ ਦਿੱਤੀ ਗਈ। ਗੁਰੂ ਸਾਹਿਬ ਨੇ ਚਾਰ ਦਰਵਾਜ਼ੇ ਜਿਸ ਗੁਰੂ ਤੇਗ ਬਹਾਦਰ ਜੀ ਦੇ ਸਤਿਕਾਰਯੋਗ ਦਾਦਾ ਜੀ ਨੇ, ਗੁਰੂ ਅਰਜੁਨ ਦੇਵ ਜੀ ਨੇ ਦਰਬਾਰ ਸਾਹਿਬ ਦੀ ਇਮਾਰਤ ਬਣਾਈ, ਚਾਰ ਦਰਵਾਜ਼ੇ ਬਣਾਏ ਕਿ ਸਾਰੇ ਭਿੰਨ ਭੇਦ ਮਿਟਾ ਕੇ ਕੋਈ ਵੀ ਸਿਜਦਾ ਕਰ ਸਕਦਾ ਹੈ। ਪਰ ਵਕਤ ਇਹੋ ਜਿਹਾ ਆਇਆ ਕਿ ਉਹ ਲੋਕ ਉਸ ਥਾਂ ਤੇ ਕਾਬਜ਼ ਹੋ ਗਏ ਜਿਨੇ ਚਾਰ ਚੁਫੇਰੇ ਦੇ ਲੋਕਾਂ ਨੂੰ ਸੱਦਾ ਦਿੱਤਾ, ਜਿਸ ਨੇ ਬਣਾਇਆ ਸੀ ਉਹਦੀ ਜੋਤ ਨੂੰ ਹੀ ਮੱਥਾ ਟੇਕਣ ਨਾ ਦਿੱਤਾ ਗਿਆ। ਗੁਰੂ ਤੇਗ ਬਹਾਦਰ ਜੀ ਨੂੰ ਮੱਥਾ ਟੇਕਣ ਦਿੱਤਾ ਗਿਆ, ਦਰਵਾਜ਼ੇ ਬੰਦ ਕਰ ਦਿੱਤੇ ਗਏ, ਤੇ ਉਹਨਾਂ ਦੇ ਦਾਦਾ ਜੀ ਨੇ ਸਥਾਨ ਬਣਾਇਆ, ਤੇ ਦਰਵਾਜ਼ੇ ਬੰਦ ਕਰਨ ਵਾਲੇ ਕੌਣ ਸਨ? ਮਸੰਦ ਬਿਰਤੀ ਵਾਲੇ ਲੋਕ, ਤੇ ਉਹ ਬਿਰਤੀ ਕਿ ਜਿਹੜੀ ਕੇਵਲ ਮਾਇਆ ਦੇ ਢੇਰ ਤੇ ਕਬਜ਼ਾ ਕਰਨਾ ਚਾਹੁੰਦੀ ਸੀ। ਧਰਮ ਦੀ ਗੱਲ ਤਾਂ ਬੰਦਾ ਪਿਆਰਿਓ ਰੜੇ ਵਿੱਚ ਖਲੋ ਕੇ ਵੀ ਕਰ ਸਕਦਾ। ਅਸੀਂ ਭੁਲੇਖੇ ਵਿੱਚ ਹਾਂ ਕਿ ਸਾਡੀ ਮੈਨੇਜਮੈਂਟ ਆਵੇਗੀ, ਸਾਡਾ ਪ੍ਰਬੰਧ ਆਵੇਗਾ, ਜਾਂ ਫਲਾਣੇ ਦਾ ਪ੍ਰਬੰਧ ਹੈ ਤਾਂ ਇੰਨਾ ਕੁਝ ਹੋਵੇਗਾ। ਜਿਹਨੇ ਧਰਮ ਨੂੰ ਕਮਾਉਣਾ ਹੈ ਉਹ ਜੰਗਲ ਵਿੱਚ ਖਲੋਤਾ ਵੀ ਮੰਗਲ ਲਾ ਸਕਦਾ ਹੈ, ਜਿਹਦੇ ਕੋਲ ਧਰਮ ਨਹੀਂ ਚੇਤੇ ਰੱਖੇ ਉਹ ਮੰਗਲ ਵਿੱਚ ਬੈਠਾ ਹੋਇਆ ਵੀ ਜੰਗਲ ਬਣਾ ਦਿੰਦਾ। ਹਜ਼ੂਰ ਨੇ ਬੜਾ ਪਿਆਰਾ ਇੱਕ ਬਚਨ ਕਿਹਾ, ਮੈਂ ਕਹਿ ਕੇ ਥੋੜਾ ਜਿਹਾ ਅੱਗੇ ਤੁਰਨਾ, ਕੀ ਅਪਮਾਨ ਨਹੀਂ ਜੇ ਦੁਨੀਆਂ ਦੀ ਨਜ਼ਰ ਵਿੱਚ ਦੇਖੀਏ ਤੇ ਦਰਵਾਜ਼ਾ ਬੰਦ ਕਰਨਾ ਇੱਕ ਅਪਮਾਨ ਪੈ ਕਰਦੇ ਨੇ। ਪਰ ਗੁਰੂ ਤੇਗ ਬਹਾਦਰ ਜੀ ਬਾਹਰ ਬੈਠ ਗਏ, ਉਹਨਾਂ ਨੇ ਸਿਰਫ ਇੱਕੋ ਗੱਲ ਕਹੀ, ਤੇ ਮੇਰਾ ਖਿਆਲ ਉਹ ਜੋ ਕਹੀ ਉਹ ਹਕੀਕਤ ਹੈ। ਕਹਿਣ ਲੱਗੇ ਨਹਿ ਮਸੰਦ ਤੁਮ ਅੰਮ੍ਰਿਤਸਰੀਏ। ਅੰਮ੍ਰਿਤਸਰੀਏ ਮੀਨਸ ਸਾਰੇ ਅੰਮ੍ਰਿਤਸਰ ਦੇ ਵਸਨੀਕ ਨਹੀਂ, ਯਾਦ ਰੱਖਿਓ ਉਸੇ ਇਲਾਕੇ ਵਿੱਚੋਂ ਮਾਈਆਂ ਵੀ ਸਨ ਜਿਨ੍ਹਾਂ ਨੇ ਚਰਨਾਂ ਤੇ ਮੱਥਾ ਟੇਕ ਕੇ ਮਹਾਰਾਜ ਬਖਸ਼ ਦੇ, ਤੇ ਗੁਰੂ ਨੇ ਉਹਨਾਂ ਨੂੰ ਇਹ ਵੀ ਕਿਹਾ ਸੀ ਮਾਈਆਂ ਰੱਬ ਰਜਾਈਆਂ। ਨਹਿ ਮਸੰਦ ਤੇ ਸ਼ਬਦ ਮਸੰਦ ਹੈ ਜਿਹੜਾ ਕਾਬਜ਼ ਹੈ। ਨਹਿ ਮਸੰਦ ਤੁਮ ਅੰਮ੍ਰਿਤਸਰੀਏ, ਅੰਮ੍ਰਿਤਸਰ ਵਿੱਚ ਮਸੰਦੀ ਪੁਣਾ ਕਰਨ ਵਾਲਿਓ ਤੁਸੀਂ ਮਸੰਦ ਨਹੀਂ, ਤ੍ਰਿਸ਼ਨਾ ਅਗਨ ਤੇ ਅੰਤਰ ਸੜੀਏ, ਤੁਹਾਡੇ ਅੰਦਰ ਦੀ ਤ੍ਰਿਸ਼ਨਾ ਨੇ ਤੁਹਾਨੂੰ ਸਾੜ ਦਿੱਤਾ। ਚਾਹੀਦਾ ਸੀ ਤੁਸੀਂ ਅੰਮ੍ਰਿਤ ਸਰੋਵਰ ਨੇੜੇ ਰਹਿੰਦੇ ਆ ਠੰਡੇ ਹੋ ਜਾਂਦੇ, ਪਰ ਬਦਕਿਸਮਤੀ ਤੁਹਾਡਾ ਅੰਦਰ ਝੁਲਸਦਾ ਪਿਆ ਹੈ। ਇੱਥੇ ਭਾਈ ਸਾਹਿਬ ਦੀ ਇੱਕ ਰਚਨਾ ਕਹਿ ਕੇ ਭਾਈ ਗੁਰਦਾਸ ਜੀ ਦੀ ਸੁੱਖ ਦੁੱਖ ਦੋਨੋਂ ਸਮ ਕਰ ਜਾਣਾ, ਔਰ ਮਾਨ ਅਪਮਾਨਾ ਇਹ ਸਿਰਫ ਦੁਖਾਂਤ ਜਾਂ ਅਪਮਾਨ ਦੀ ਗੱਲ, ਫਿਰ ਮੈਂ ਸੁੱਖ ਦੀ ਗੱਲ ਵੀ ਕਰਨੀ ਚਾਹੁੰਦਾ ਕਿ ਜੋ ਗੁਰੂ ਜੀ ਨੇ ਕਿਹਾ ਉਹਨੂੰ ਕਮਾਇਆ ਭਾਈ, ਕੇਵਲ ਟਾਰਾਂ ਨਹੀਂ ਦਿੱਤੀਆਂ। ਭਾਈ ਸਾਹਿਬ, ਭਾਈ ਗੁਰਦਾਸ ਜੀ ਦੀ ਰਚਨਾ, ਕਿਉਂਕਿ ਉਹ ਬਾਣੀ ਦੇ ਕਈ ਸ਼ਬਦਾਂ ਦੀ ਵਿਆਖਿਆ ਆਪਣੀ ਰਚਨਾ ਵਿੱਚ ਕਰਦੇ ਨੇ, ਉਹਨਾਂ ਨੇ ਬਚਨ ਕੀਤਾ। ਕਹਿਣ ਲੱਗੇ ਕਿਤੇ ਥਾਂ ਅੱਗ ਲੱਗ ਜਾਏ ਤੇ ਆਦਮੀ ਦੌੜ ਕੇ ਪਾਣੀ ਵੱਲ ਜਾਂਦਾ, ਜਿਸਮ ਨੂੰ ਅੱਗ ਲੱਗ ਜਾਏ, ਘਰ ਨੂੰ ਅੱਗ ਲੱਗ ਜਾਏ, ਕਿਸੇ ਸੰਪਤੀ ਨੂੰ ਅੱਗ ਲੱਗ ਜਾਏ, ਬੰਦਾ ਪਾਣੀ ਵੱਲ ਦੌੜਦਾ ਕਿ ਪਾਣੀ ਦਾ ਪ੍ਰਬੰਧ ਕਰੋ, ਅੱਗ ਬੁੱਝ ਜਾਏ। ਬਾਹਰ ਅੱਗ ਲੱਗੇ ਤੇ ਅਸੀਂ ਦਰਿਆ ਨਦੀ ਤਲਾਬ ਦਾ ਪਾਣੀ ਲਿਆ ਕੇ ਅੱਗ ਬੁਝਾਉਂਦੇ ਹਾਂ, ਤੇ ਜਿਹੜਾ ਬੰਦਾ ਤਲਾਬ ਵਿੱਚੋਂ ਪਾਣੀ ਲੈਣ ਜਾਏ ਤੇ ਤਲਾਬ ਦੀਆਂ ਲਹਿਰਾਂ ਵਿੱਚੋਂ ਅੱਗ ਲੱਗ ਜਾਏ, ਉਹਨੂੰ ਕਿੱਥੋਂ ਬੁਝਾਵਾਂਗੇ? ਬਾਹਰ ਦੀ ਅੱਗ ਪਾਣੀ ਨਾਲ ਬੁਝੇਗੀ, ਪਰ ਨਦੀ ਵਿੱਚ ਨਾਵ ਤੇ ਬੈਠੇ ਆ, ਜੇ ਨਦੀ ਦਾ ਪਾਣੀ ਅੱਗ ਬਣ ਲੱਗ ਪਏ, ਭਾਈ ਸਿੱਖੋ ਕਿੱਥੋਂ ਆਸ ਕਰਦੇ ਹੋ ਅੱਗ ਬੁਝੇਗੀ? ਇੱਕ ਆਦਮੀ ਉਹਦੇ ਪਿੱਛੇ, ਕੁਛ ਉਹਨੂੰ ਮਾਰਨ ਵਾਲੇ ਲੋਕ ਉਹਦੇ ਦੁਸ਼ਮਣ ਪੈ ਗਏ, ਉਹ ਦੌੜਦਾ ਤੇ ਕਹਿੰਦਾ ਉਹ ਸਾਹਮਣੇ ਬਾਦਸ਼ਾਹ ਦਾ ਕਿਲਾ ਹੈ, ਬਾਦਸ਼ਾਹ ਮੇਰੀ ਰਖਵਾਲੀ ਕਰਨ ਵਾਲਾ ਹੈ, ਬਾਦਸ਼ਾਹ ਮੇਰੀ ਹਿਫਾਜ਼ਤ ਕਰਨ ਵਾਲਾ ਹੈ। ਜੇ ਉਹ ਦੌੜ ਕੇ ਆਪਣੇ ਦੁਸ਼ਮਣ ਤੋਂ ਬਾਦਸ਼ਾਹ ਦੇ ਕਿਲੇ ਵਿੱਚ ਜਾਏ, ਜਿਹਦੇ ਤੋਂ ਜਿਸਮ ਦੀ ਹਿਫਾਜ਼ਤ ਭਾਲਦਾ, ਜੇ ਕਿਲੇ ਵਿੱਚ ਆਏ ਕੋਈ ਬੰਦੇ ਨੂੰ ਬਾਦਸ਼ਾਹ ਹੀ ਸਿਰ ਕਲਮ ਕਰ ਦੇਵੇ, ਜਿਹਨੇ ਸ਼ਰਨ ਤੱਕੀ, ਉਸ ਸ਼ਰਨ ਪਾਲਕ ਨੇ ਸ਼ਰਨ ਦੇਣ ਦੀ ਥਾਂ ਆਪਣੇ ਕੋਲ ਆਏ ਹੋਏ ਨੂੰ ਕਤਲ ਕਰ ਦਿੱਤਾ, ਫਿਰ ਕਿਹਦੇ ਕਿਲੇ ਦੀ ਆਪਾਂ ਆਸ ਕਰਨੀ? ਚੋਰਾਂ ਤੋਂ ਡਰਦਾ ਹੋਇਆ ਬੰਦਾ ਕਦੀ ਪਹੁੰਚਦਾ ਕਿ ਰਾਜੇ ਦੇ ਕੋਲ ਇਨਸਾਫ ਲੈਣ, ਕਿ ਮੇਰੀ ਜੇਬ ਕਤਰੀ ਗਈ, ਮੇਰੇ ਘਰ ਨੂੰ ਚੋਰਾਂ ਨੇ ਚੋਰੀ ਕਰਕੇ ਲੈ ਗਏ? ਉਹ ਭਾਈ ਚੋਰਾਂ ਦੇ ਫੈਸਲੇ ਕਰਾਉਣ ਲਈ ਰਾਜੇ ਕੋਲ ਜਾਂਦਾ, ਤੇ ਜੇ ਰਾਜਾ ਹੀ ਜਾਂਦਿਆਂ ਸਾਰ ਉਸ ਬੰਦੇ ਦੀ ਜੇਬ ਕੱਟ ਲੈ, ਕਿਦੋਂ ਆਸ ਕਰੇਗਾ? ਤਿੰਨ ਬਚਨ ਭਾਈ ਸਾਹਿਬ ਨੇ ਕਹਿ ਤੇ ਗੱਲ ਉਹਨਾਂ ਫਿਰ ਖਾਸ ਕਰਕੇ ਧਰਮਸ਼ਾਲਾ ਦੀ ਗੁਰਦੁਆਰੇ ਦੀ ਕੀਤੀ, ਤੇ ਕਹਿਣ ਲੱਗੇ ਬਾਹਰ ਕੀ ਅਗਨ ਬੂਝਤ ਜਲ ਸਰਤਾ ਕਹਿ, ਨਾ ਮੈਂ ਜੋ ਲਾਗੈ ਆਗ ਕੈਸੇ ਕਹਿ ਬੁਝਾਈਐ, ਬਾਹਰ ਤੇ ਭਾਗ ਓਟ ਲੀਜੀਅਤ ਕੋਟ ਗੜ, ਗੜ ਮੈਂ ਜੋ ਲੂਟ ਲੀਜੇ ਕਹੋ ਕਤ ਜਾਈਐ, ਚੋਰਨ ਕੋ ਤਰਾਸ ਪਾਏ ਸ਼ਰਨ ਗਏ ਨਰਿੰਦ, ਮਾਰੇ ਮੁਸੀਬਤ ਜੀਉ ਕੈਸੇ ਕਹਿ ਬਚਾਈਐ, ਮਾਇਆ ਡਰ ਡਰਪਤ ਹਾਰ ਗੁਰਦੁਆਰੇ ਜਾਏ, ਤਾਂ ਜੋ ਵਿਆਪੈ ਮਾਇਆ ਕਾਂ ਠਹਿਰਾਈਐ। ਬੰਦਾ ਸੰਸਾਰ ਤੋਂ ਦੁਖੀ ਹੋਇਆ ਗੁਰਦੁਆਰੇ ਹੁੰਦਾ, ਤੇ ਜੇ ਗੁਰਦੁਆਰੇ ਵਿੱਚ ਵੀ ਭਾਂਬੜ ਬਾਲੀ ਕੇ ਅੱਗੇ ਬੈਠੇ ਹੋਈਏ ਤੇ ਲੋਕਾਂ ਨੂੰ ਸ਼ਾਂਤੀ ਕਿੱਥੋਂ ਮਿਲਣੀ? ਅਸਲੀਅਤ ਅੱਜ ਇੱਕ ਇੱਕ ਸੰਗਤ ਦੇ ਕਿਸੇ ਭਾਵਨਾ ਵਾਲੇ ਨੂੰ ਪੁੱਛ ਕੇ ਦੇਖੋ, ਉਹ ਅਸਲੀਅਤ ਕਹਿੰਦੇ ਨੇ ਕਿ ਗੁਰਦੁਆਰੇ ਜਾਈਦਾ ਕਿ ਸ਼ਾਂਤੀ ਨਾਲ ਮੱਥਾ ਟੇਕ ਕੇ ਦੋ ਘੜੀਆਂ ਬੈਠ ਕੇ ਕੀਰਤਨ ਸੁਣੀਏ, ਪਰ ਅਫਸੋਸ ਜਿਹੜੀ ਅੱਗ ਬਾਹਰ ਬਲਦੀ ਪਈ ਉਹ ਸਟੇਜ ਉੱਤੇ ਵੀ ਆਪਾਂ ਬਾਲੀ ਬੈਠੇ। ਹਜ਼ੂਰ ਨੇ ਕਿਹਾ ਮਾਇਆ ਡਰਪਤ ਡਹਾਰ ਗੁਰਦੁਆਰੇ ਜਾਵੇ, ਤਾਂ ਜੋ ਵਿਆਪੈ ਮਾਇਆ ਕਾਂ ਠਹਿਰਾਈਐ। ਹਜ਼ੂਰ ਨੇ ਕਿਹਾ ਨਹਿ ਮਸੰਦ ਤੁਮ ਅੰਮ੍ਰਿਤ ਸਰੀਏ, ਤ੍ਰਿਸ਼ਨਾ ਅਗਨ ਤੇ ਅੰਤਰ ਸੜੀਏ। ਗੋਲੀ ਵੀ ਚੱਲੀ, ਅਪਮਾਨ ਵੀ ਕੀਤਾ ਗਿਆ ਨਰਲੇਪ ਨੇ, ਆਹ ਦੂਜਾ ਪੱਖ ਦੇਖ ਲਈਏ, ਸੁੱਖ ਕੀ ਹੈ? ਇੱਕ ਗ੍ਰਿਸ਼ਤੀ ਜਿਸ ਦਾ ਵਿਆਹ ਹੋਇਆ 32 ਸਾਲ ਹੋ ਗਏ ਨੇ, ਸਭ ਸਿਰਫ ਇੱਕ ਨੁਕਤੇ ਨੇ, 32-34 ਸਾਲ ਵਿਆਹ ਹੋਇਆਂ ਨੂੰ ਹੋਏ ਨੇ, ਪਰ ਘਰ ਸੰਤਾਨ ਨਹੀਂ, ਤੇ ਕਿਤੇ ਉਹ ਪੁਕਾਰ ਕਰਦੇ ਵੀ ਨਹੀਂ ਦੇਖੇ, ਸਿਰ ਬੰਦਗੀ ਕਰ ਰਹੇ ਨੇ। ਤਾਤ ਮਾਤ ਮੁਰ ਅਲਖ ਅਰਾਧਾ, 34 ਸਾਲ ਬਾਅਦ ਕਿਸੇ ਦੇ ਘਰ ਵਿੱਚ ਆਸ ਹੈ ਕਿ ਪੁੱਤਰ ਜਾਂ ਧੀ ਨੇ ਜਨਮ ਲੈਣਾ? ਅਸੀਂ ਇਨਸਾਨ ਗ੍ਰਿਸ਼ਤੀ ਹਾਂ, ਪੁੱਛ ਕੇ ਦੇਖੋ ਕਿ ਜਿਸ ਘਰ ਦੇ ਅੰਦਰ ਵਿਆਹ ਤੋਂ 34 ਸਾਲ ਬਾਅਦ ਬੱਚੇ ਨੇ ਸੰਤਾਨ ਨੇ ਆਉਣਾ ਹੋਵੇ, ਉਹ ਗ੍ਰਿਸ਼ਤੀ ਆਪਣੇ ਘਰ ਨੂੰ ਕਿਤੇ ਛੱਡ ਕੇ ਜਾਏਗਾ? ਆਪਣੇ ਘਰ ਵਿੱਚ ਬੈਠਾ ਰਹੇਗਾ, ਇੰਤਜ਼ਾਰ ਕਰੇਗਾ, ਪੁੱਤਰ ਜਾਂ ਧੀ ਨੇ ਜਨਮ ਲੈਣਾ, ਉਹ ਖੁਸ਼ੀ ਦੇ ਵਾਜੇ ਵਜਾਏਗਾ? ਗੁਰੂ ਤੇਗ ਬਹਾਦਰ ਜੇ ਦੁੱਖ ਤੋਂ ਨਿਰਲੇਪ ਨੇ, ਸੰਸਾਰ ਦੀ ਨਜ਼ਰ ਵਿੱਚ ਜਿਸ ਦਿਨ ਘਰ ਗੁਰੂ ਗੋਬਿੰਦ ਰਾਏ ਜੀ ਦਾ ਆਗਮਨ ਹੋਇਆ, ਏਡੇ ਵੱਡੇ ਸੁੱਖ ਵਿੱਚ ਵੀ ਗੁਰੂ ਤੇਗ ਬਹਾਦਰ ਆਪਣੇ ਘਰ ਨਹੀਂ, ਪਰਿਵਾਰ ਵਿੱਚ ਨਹੀਂ, ਢਾਕੇ ਦੀ ਧਰਤੀ ਤੇ ਨੇ। ਤੇ ਫਿਰ ਇਹ ਨਹੀਂ ਕਿ ਖਬਰ ਜੇ ਗਈ ਕਿ ਘਰ ਆਪ ਜੀ ਦੇ ਸਾਹਿਬਜ਼ਾਦਾ ਜੀ ਆਏ ਨੇ, ਕਿ 1-15 ਦਿਨਾਂ ਬਾਅਦ ਵਾਪਸ ਆ ਜਾਣ, ਮੈਂ ਖੁਣੇ ਆਇਆ, ਤੇ ਸਾਰੇ ਪ੍ਰੋਗਰਾਮ ਕੈਂਸਲ ਕਰਕੇ ਕਹਿਣ ਕਿ 34-32 ਸਾਲ ਮੇਰੇ ਘਰ ਰੱਬ ਨੇ ਬਾਅਦ ਸੰਤਾਨ ਦਿੱਤੀ, ਏਦੋਂ ਵੱਡੀ ਖੁਸ਼ੀ ਕਦੀ ਜ਼ਿੰਦਗੀ ਚ ਆਉਣੀ ਹੈ? ਨਹੀਂ ਭਾਈ, ਜੇ ਦੁੱਖ ਦਾ ਲੇਪ ਨਹੀਂ ਤੇ ਪੁੱਤਰ ਨੂੰ 1 ਮਹੀਨੇ ਬਾਅਦ ਨਹੀਂ ਮਿਲੇ, 2 ਮਹੀਨੇ ਬਾਅਦ ਨਹੀਂ ਮਿਲੇ। ਗੁਰੂ ਤੇਗ ਬਹਾਦਰ ਤੇ ਗੁਰੂ ਗੋਬਿੰਦ ਰਾਏ ਦਾ ਪਹਿਲਾ ਮਿਲਾਪ ਹੋਇਆ ਜਦੋਂ ਗੁਰੂ ਗੋਬਿੰਦ ਰਾਏ ਦੀ ਉਮਰ 4.5 ਸਾਲ ਦੀ ਹੋ ਚੁੱਕੀ ਹੈ। ਤੁਸੀਂ ਦੇਖੋ, ਕਹਿਣਾ ਬਹੁਤ ਸੌਖਾ ਹੈ, ਦੁੱਖ ਤੇ ਸੁੱਖ, ਮਾਨ ਤੇ ਅਪਮਾਨ, ਹਰਖ ਤੇ ਸੋਗ, ਮੇਰੇ ਗੁਰੂ ਤੇਗ ਬਹਾਦਰ ਜੀ ਨੇ ਕਰਕੇ ਦਿਖਾਇਆ। ਕਿਹੜਾ ਗ੍ਰਿਸ਼ਤੀ ਹੈ ਜਿਹੜਾ ਆਪਣੇ ਆਪ ਨੂੰ ਮਜਬੂਰੀ ਕਰਕੇ ਤਾਂ ਕੋਈ ਬਾਹਰ ਬਹਿ ਸਕਦਾ, ਤੇ ਜਿਹਦੇ ਕੋਲ ਸਾਧਨ ਵੀ ਸਾਰੇ ਹੋਣ? ਪੁੱਤਰ ਤੇ ਪਿਤਾ ਦਾ ਮਿਲਾਪ ਪੌਣੇ 5 ਸਾਲ ਪੁੱਤਰ ਦੀ ਆਰਬਲਾ ਹੋ ਗਈ ਤੇ ਕਿੰਨਾ ਕੁ ਸਮਾਂ ਪੁੱਤਰ ਕੋਲ ਰਹਿ ਪਟਨਾ ਸਾਹਿਬ ਦੀ ਧਰਤੀ ਤੇ ਮਿਲੇ ਵਾਪਸ ਹਜ਼ੂਰ ਪੰਜਾਬ ਆ ਗਏ ਗੁਰੂ ਗੋਬਿੰਦ ਰਾਏ ਪਿੱਛੇ ਨੇ ਵਾਪਸ ਫਿਰ ਪਰਿਵਾਰ ਨੂੰ ਬੁਲਾਇਆ ਤੇ ਜੇ ਤੁਸੀਂ ਗਿਣਤੀ ਮਿਣਤੀ ਕਰਕੇ ਦੇਖੋ 2-2.5 ਸਾਲ ਤੋਂ ਵੱਧ ਗੋਬਿੰਦ ਰਾਏ ਪਿਤਾ ਦਾ ਪਿਆਰ ਹੀ ਨਹੀਂ ਮਾਣਿਆ ਕਿੰਨਾ ਕੁ ਸਮਾਂ ਬਣਦਾ ਹਜ਼ੂਰ ਨੇ ਕਿਹਾ ਦੁੱਖ ਵਿੱਚੋਂ ਸੁੱਖ ਵਿੱਚੋਂ ਨਿਰਲੇਪ ਨੇ ਤੇ ਜੇ ਸੁੱਖ ਆਇਆ ਤਾਂ ਵੀ ਅੰਦਰ ਦੀ ਬਿਰਤੀ ਇੱਕ ਸਮਾਨ ਜੇ ਦੁੱਖ ਆਇਆ ਤਾਂ ਗੁਰੂ ਜੀ ਨੇ ਪਹਿਲਾ ਬਚਨ ਹੀ ਕਿਹਾ ਕਹਿਣ ਲੱਗੇ ਜੋ ਮੈਂ ਤੈਨੂੰ ਕਹਿਣ ਲੱਗਾ ਤੂੰ ਮੇਰੇ ਅਨਾਟ ਸ਼ਬਦ ਪੜ੍ਹਨੇ ਨੇ ਪਰ ਆ ਪਹਿਲੇ ਸ਼ਬਦ ਨੂੰ ਪੜ੍ਹ ਲਈ ਇਹ ਸਾਰਾ ਪਹਿਲਾ ਸ਼ਬਦ ਹੀ ਮੇਰੀ ਬਾਣੀ ਦੀ ਵਿਆਖਿਆ ਹੈ ਆਹ ਕੁਝ ਮੈਂ ਤੈਨੂੰ ਕਹਿਣਾ ਚਾਹੁੰਦਾ ਸ਼ਲੋਕਾਂ ਵਿੱਚੋਂ ਤੇ ਮੈਂ ਸਾਰੇ ਪ੍ਰਮਾਣ ਕਿ ਸਾਧੋ ਮਨ ਕਾ ਮਾਨ ਤਿਆਗੋ ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਂਤੇ ਐਨਸ ਭਾਗੋ ਸੁਖ ਦੁੱਖ ਦੋਨੋਂ ਸਮ ਕਰ ਜਾਣਾ ਔਰ ਮਾਨ ਅਪਮਾਨਾ ਹਰਕ ਸੋਗ ਤੇ ਰਹਿ ਨਿਆਰਾ ਉਹ ਬੰਦਾ ਹਰਕ ਤੇ ਸੋਗ ਤੋਂ ਵੱਖਰਾ ਰਹੇ ਉਹਦੇ ਉੱਪਰ ਅਸਰ ਕੋਈ ਨਾ ਹੋਵੇ ਹਜ਼ੂਰ ਨੇ ਫਿਰ ਅੱਗੇ ਚੱਲ ਕੇ ਬਾਣੀ ਵਿੱਚ ਇੱਕ ਸ਼ਬਦ ਹੋਰ ਜਿਹੜਾ ਅਸੀਂ ਪੜ੍ਹਨੇ ਆ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ ਸੁਖ ਸਨੇਹ ਅਰ ਭੈ ਨਹੀਂ ਜਾਂਕੈ ਕੰਚਨ ਮਾਟੀ ਮਾਨੈ ਨੈ ਨਿੰਦਿਆ ਨੈ ਉਸਤਤ ਜਾਂਕੈ ਲੋਭ ਮੋਹ ਅਭਿਮਾਨਾ ਹਰਕ ਸੋਗ ਤੇ ਰਹਿ ਨਿਆਰੋ ਨਾਹੇ ਮਾਨ ਅਪਮਾਨਾ ਆਸਾ ਮਨਸਾ ਸਗਲ ਤਿਆਗੈ ਜਗਤੇ ਰਹਿ ਨਿਰਾਸਾ ਕਾਮ ਕ੍ਰੋਧ ਜੈ ਪਰਸੈ ਨਾਹਿਨ ਤੇ ਘਟ ਬ੍ਰਹਮ ਨਿਵਾਸਾ ਜਿਹਦੇ ਤੇ ਦੁੱਖ ਵੀ ਸਪਰਸ਼ ਨਾ ਕਰੇ ਸੁਖ ਵੀ ਸਪਰਸ਼ ਨਾ ਕਰੇ ਸੋਨੇ ਦਾ ਵੀ ਪ੍ਰਭਾਵ ਨਾ ਪਏ ਤੇ ਮਿੱਟੀ ਵੀ ਨਜ਼ਰ ਸੋਨਾ ਵੀ ਮਿੱਟੀ ਨਜ਼ਰ ਆਏ ਉਸਤਤ ਤੇ ਨਿੰਦਿਆ ਦਾ ਕੋਈ ਪ੍ਰਭਾਵ ਨਾ ਪਏ ਹਰਕ ਤੇ ਸੋਗ ਦਾ ਪ੍ਰਭਾਵ ਨਾ ਪਏ ਤੇ ਕਾਮ ਤੇ ਕ੍ਰੋਧ ਉਹਦੇ ਅੰਦਰ ਨੂੰ ਕਦੀ ਸਪਰਸ਼ ਹੀ ਨਾ ਕਰੇ ਕਾਮ ਕ੍ਰੋਧ ਜੈ ਪਰਸੈ ਨਾਹਿਨ ਤੇ ਘਟ ਬ੍ਰਹਮ ਨਿਵਾਸਾ ਗੁਰ ਕਿਰਪਾ ਜੇ ਨਰਕੋ ਕੀਨੀ ਤੇ ਇਹ ਜੁਗਤ ਪਛਾਨੀ ਤੇ ਉਹ ਗੁਰੂ ਕਿਰਪਾ ਕੀ ਕੀਤੀ ਜੀ ਇਹ ਕਿਵੇਂ ਜੁਗਤ ਪਹਿਚਾਨੀ ਕਿਵੇਂ ਪਤਾ ਲੱਗਾ ਇਸ ਅਵਸਥਾ ਦਾ ਉਸ ਸੰਬੰਧੀ ਗੁਰੂ ਤੇਗ ਬਹਾਦਰ ਜੀ ਦਾ ਰਾਤ ਵਾਲਾ ਬਚਨ ਮੈਂ ਜ਼ਰੂਰ ਦੁਹਰਾਉਣਾ ਚਾਹੁੰਦਾ ਕਹਿਣ ਲੱਗੇ ਇਹ ਜੁਗਤ ਉਹਨਾਂ ਨੇ ਪਹਿਚਾਣੀ ਕਿ ਜੋ ਪ੍ਰਾਣੀ ਨਿਸ ਦਿਨ ਭਜੈ ਰੂਪ ਰਾਮ ਤੇ ਜਾਨ ਇਹ ਜੁਗਤ ਉਹਨਾਂ ਨੇ ਪਹਿਚਾਣੀ ਕਿ ਜੋ ਪ੍ਰਾਣੀ ਨਿਸ ਦਿਨ ਭਜੈ ਰੂਪ ਰਾਮ ਤੇ ਜਾਨ ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਜੇ ਘਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ ਤੇ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਪਰ ਕਿਵੇਂ ਮੰਨਿਆ ਕਿਵੇਂ ਉਹਦੇ ਨਾਲ ਜੁੜੇ ਇੱਥੇ ਹਜ਼ੂਰ ਨੇ ਕਿਹਾ ਕਹਿਣ ਲੱਗੇ ਭਾਈ ਉਹਨਾਂ ਨੇ ਬੰਦਗੀ ਕੀਤੀ ਇਬਾਦਤ ਕੀਤੀ ਸਤਿਗੁਰੂ ਗੁਰੂ ਤੇਗ ਬਹਾਦਰ ਉਹਨਾਂ ਦਾ ਜੀਵਨ ਸਿਮਰਨ ਬੰਦਗੀ ਸੂਰਜ ਪ੍ਰਕਾਸ਼ ਵਿੱਚ ਤਾਂ ਇਹ ਵੀ ਸ਼ਬਦ ਲਿਖਿਆ ਕਿ ਗੁਰੂ ਤੇਗ ਬਹਾਦਰ ਜਦੋਂ ਕੀਰਤਪੁਰ ਸਾਹਿਬ ਪਿਤਾ ਗੁਰੂ ਜੀ ਦੇ ਸਾਹਮਣੇ ਆਉਂਦੇ ਸਨ ਤੇ ਚਿਹਰਾ ਨਹੀਂ ਸਨ ਚੁੱਕਦੇ ਮੈਂ ਵਿਸਤਾਰ ਚ ਨਹੀਂ ਸਿਰਫ ਜੋ ਨੁਕਤੇ ਨੇ ਤੇ ਮਨ ਮਤ ਵਾਲੇ ਸ਼ਬਦ ਨਹੀਂ ਹੈ ਜਦੋਂ ਆਉਣਾ ਸੰਗਤ ਵਿੱਚ ਹਜ਼ੂਰ ਪਿਤਾ ਦੇ ਚਰਨਾਂ ਵਿੱਚ ਮੱਥਾ ਟੇਕਣਾ ਤੇ ਪਿੱਛੇ ਬੈਠ ਜਾਣਾ ਬੈਰਾਗ ਵਿੱਚ ਪ੍ਰੇਮ ਵਿੱਚ ਬਿਰਹਾਂ ਵਿੱਚ ਤੇ ਜੇ ਸਿੱਖਾਂ ਨੇ ਪੁੱਛ ਲਿਆ ਮਾਤ ਨਾਨਕੀ ਜੀ ਨੇ ਵੀ ਪੁੱਛਿਆ ਸਾਈਂ ਜੀ ਪੁੱਤਰ ਮੇਰਾ ਕਿਸੇ ਨਾਲ ਬੋਲਦਾ ਵੀ ਨਹੀਂ ਕਿਉਂਕਿ ਭਾਈ ਇਹ ਵੱਡਾ ਜਿਹੜਾ ਸੱਕ ਹੈ ਨਾ ਇਹ ਕਮਾਈ ਤੋਂ ਬਿਨਾਂ ਨਹੀਂ ਹੋ ਸਕਦਾ ਦਿੱਲੀ ਵਿੱਚ ਪਤਾ ਨਹੀਂ ਕਿੰਨੇ ਕੁ ਲੋਕ ਔਰੰਗਜ਼ੇਬ ਰੋਜ਼ ਮਾਰਦਾ ਸੀ ਪਰ ਜਿੱਦਣ ਪਹੁੰਚੀ ਕੋਈ ਆਤਮਾ ਵੱਲ ਹੱਥ ਪਾਇਆ ਉਦੋਂ ਬਾਅਦ ਔਰੰਗਜ਼ੇਬ ਦਿੱਲੀ ਵਿੱਚ ਇੱਕ ਰਾਤ ਵੀ ਟਿਕ ਨਹੀਂ ਸਕਿਆ ਸਾਈਂ ਜੀ ਇਹ ਨਾ ਮੇਰਾ ਪੁੱਤਰ ਬੋਲਦਾ ਨਾ ਕਿਸੇ ਨਾਲ ਗੱਲਬਾਤ ਕਰਦਾ ਚੁੱਪ ਤੇ ਸ਼ਾਂਤ ਰਹਿੰਦਾ ਤੇ ਸਤਿਗੁਰੂ ਨੇ ਉੱਥੇ ਸ਼ਬਦ ਕਿਹਾ ਸੀ ਨਾਨਕੀ ਤੇਰਾ ਪੁੱਤਰ ਅਜਰ ਨੂੰ ਜਰਨ ਵਿੱਚ ਤੁਰੰਤਰ ਹੈ ਅਜਰ ਨੂੰ ਜਰਨ ਵਾਲਾ ਤੇ ਜਦੋਂ ਕੋਲ ਆਏ ਗੁਰੂ ਤੇਗ ਬਹਾਦਰ ਜੀ ਨੇ ਨੇਤਰ ਨੀਵੇਂ ਕੀਤੇ ਤੇ ਬਾਂਹ ਪਕੜ ਕੇ ਆਪਣੇ ਕੋਲ ਬਿਠਾ ਲਿਆ ਕਹਿਣ ਲੱਗੇ ਲਾਲ ਜੀ ਬੇਟਾ ਜੀ ਤੁਸੀਂ ਨੇਤਰ ਕਿਉਂ ਨਹੀਂ ਚੁੱਕਦੇ ਜਦੋਂ ਦਰਬਾਰ ਵਿੱਚ ਆਉਂਦੇ ਹੋ ਬਾਹਰ ਵੀ ਦੇਖੀਦਾ ਨੀਵੀਂ ਪਾ ਕੇ ਰੱਖੀਏ ਹਾਲਾਂ ਪਿਤਾ ਤੇ ਪੁੱਤਰ ਦਾ ਰਿਸ਼ਤਾ ਹੈ ਤੇ ਅੱਖਾਂ ਵਿੱਚੋਂ ਆਂਸੂ ਭਰ ਕੇ ਕਹਿਣ ਲੱਗੇ ਪਿਤਾ ਜੀ ਜਿਸ ਨੂੰ ਅੰਦਰ ਦੇ ਔਗਣ ਪਤਾ ਹੋਣ ਉਹਦੇ ਸਾਹਮਣੇ ਨੇਤਰ ਨਹੀਂ ਚੁੱਕੇ ਜਾਂਦੇ ਹੁੰਦੇ। ਹੁਣ ਗੁਰਮੁਖੋ ਉਹ ਜਪ ਕੇ ਅੰਦਰ ਦੀ ਅਵਸਥਾ ਜਿਸ ਨੂੰ ਪਤਾ ਹੋਵੇ, ਗੁਰੂ ਹਰਗੋਬਿੰਦ ਸਾਹਿਬ ਨੇ ਸੀਨੇ ਨਾਲ ਲਾ ਕੇ ਕਿਹਾ, ਨਾਨਕੀ ਦੇਖ ਤੇਰਾ ਪੁੱਤਰ ਅਜਰ ਨੂੰ ਜਰਦਾ ਪਿਆ ਹੈ। ਤੇ ਕਿਸ ਕਰਕੇ ਮੈਂ ਕਹਿੰਦਾ ਕਿ ਇਹਦੇ ਘਰ ਵਿੱਚ ਜਿਸ ਪੁੱਤਰ ਨੇ ਜਨਮ ਲੈਣਾ ਉਸ ਜੈਸਾ ਨਾ ਕੋਈ ਸੀ ਤੇ ਨਾ ਕੋਈ ਹੋਵੇਗਾ। ਮਾਤਾ ਨਾਨਕੀ ਅੱਤ ਦੇ ਪ੍ਰਸੰਨ ਹੋਏ। ਸਾਹਿਬ ਗੁਰੂ ਤੇਗ ਬਹਾਦਰ ਜੀ ਉਹਨਾਂ ਨੇ ਤਿਲਕ ਤੇ ਜੰਯੂ ਦੀ ਖਾਤਰ ਇਹ ਸਾਰੇ ਅਸੀਂ ਕਹਿੰਦੇ ਹਾਂ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਤਿੰਨ ਸ਼ਬਦ ਇਤਿਹਾਸ ਨੇ ਕਹੇ ਨੇ ਕਿ ਧਰਮ ਦੀ ਚਾਦਰ, ਖਿੰਦ ਦੀ ਚਾਦਰ ਤੇ ਸ੍ਰਿਸ਼ਟੀ ਦੀ ਚਾਦਰ। ਪ੍ਰਗਟ ਪਏ ਗੁਰੂ ਤੇਗ ਬਹਾਦਰ, ਸਗਲ ਸ੍ਰਿਸ਼ਟ ਪੈ ਧਾਪੀ ਚਾਦਰ। ਕਰਮ ਧਰਮ ਕੀ ਜਿਨ ਪਤ ਰਾਖੀ, ਅਟਲ ਕਰੀ ਕਲਯੁਗ ਮੈਂ ਸਾਖੀ। ਉਹ ਧਰਮ ਦੀ ਚਾਦਰ ਨੇ ਜਿਵੇਂ ਗੁਰਮੁਖ ਦੱਸ ਰਹੇ ਸਨ, ਪਰ ਤਿਲਕ ਤੇ ਜੰਯੂ ਨੂੰ ਖਤਰਾ ਸੀ। ਤੇ ਅੱਜ ਮੈਂ ਕਹਿਣਾ ਚਾਹੁੰਦਾ ਕਿ ਜਿਸ ਨਿਸ਼ਾਨ ਨੂੰ ਗੁਰੂ ਨਾਨਕ ਸਾਹਿਬ ਨੇ ਸਵੀਕਾਰਿਆ ਨਹੀਂ, ਉਹਨਾਂ ਨੇ ਕਹਿ ਦਿੱਤਾ ਚੌਕੜ ਮੁੱਲ ਅਨਾਇਆ ਬੈ ਚੌਂਕੈ ਪਾਇਆ, ਸਿੱਖਾਂ ਕੰਨ ਚੜਾਈਆ ਗੁਰ ਬ੍ਰਾਹਮਣ ਤੀਆ, ਉਹ ਮੂਵਾ ਉਹ ਝੜ ਪਿਆ ਵੇ ਤੱਗਾ ਗਿਆ। ਤਗ ਕਪਾਉ ਵਟੀਐ, ਤਗ ਕਪਾਉ ਕੱਤੀਐ ਬ੍ਰਾਹਮਣ ਵਟੈ ਆਏ, ਕਹੋ ਬੱਕਰਾ ਕੋ ਬੱਕਰਾ ਰਿਣਕਾਇਆ, ਸਭ ਕੋ ਆਖੇ ਪਾਏ, ਹੋਏ ਪੁਰਾਣਾ ਸਿੱਟੀਐ ਪੀਪਰ ਪਾਈਐ ਹੋਰ। ਹਸੂਰ ਨੇ ਪ੍ਰਵਾਨਿਆ ਨਹੀਂ, ਪਰ ਨੌਵੇਂ ਗੁਰਦੇਵ ਦੇ ਕੋਲ ਆਏ ਤੇ ਇਸ ਥਾਂ ਤੇ ਜਿੱਥੇ ਅਸੀਂ ਬੈਠੇ ਹਾਂ ਇੱਥੇ ਹਿਊਮਨ ਰਾਈਟਸ, ਮੈਂ ਕੱਲ ਵੀ ਬੇਨਤੀ ਕੀਤੀ, ਇਨਸਾਨੀ ਹੱਕਾਂ ਦੇ ਲੋਕ ਢੰਡੋਰਾ ਬੜਾ ਦਿੰਦੇ ਨੇ। ਕਿਸੇ ਤੇ ਮੁਸੀਬਤ ਹੋ ਜਾਏ, ਲੋਕ ਮਾਰੇ ਜਾਣ ਤੇ ਟੀਮ ਜਾਂਦੀ ਹੈ ਦੇਖਣ ਵਾਸਤੇ ਕਿ ਇਨਸਾਨੀ ਹੱਕਾਂ ਦੀ ਖਾਤਰ ਅਸੀਂ ਦੇਖਣ ਆਏ ਹਾਂ ਕਿ ਲੋਕ ਕਿਵੇਂ ਕਤਲ ਕੀਤੇ ਗਏ। ਮੇਰੇ ਗੁਰੂ ਨੇ ਕਿਹਾ ਕਿ ਮਰਨ ਤੋਂ ਬਾਅਦ ਗਿਣਤੀਆਂ ਮਿਣਤੀਆਂ ਨਹੀਂ, ਇਨਸਾਨੀ ਹੱਕ ਤਾਂ ਇਹ ਵੇ ਕਿ ਕਿਸੇ ਤੇ ਮੌਤ ਆਵੇ ਉਹਨੂੰ ਘਰ ਤੋੜ ਕੇ ਆਪ ਉਹਦੀ ਮੌਤ ਨੂੰ ਸਵੀਕਾਰ ਕਰ ਲੈ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਤਿਲਕ ਤੇ ਜੰਯੂ ਦੀ ਖਾਤਰ ਉਹਨਾਂ ਨੇ ਸ਼ਹਾਦਤ ਦਾ ਜਾਮ ਪੀਤਾ, ਪਰ ਅਫਸੋਸ ਜਿਸ ਚਿੰਨ ਨੂੰ ਗੁਰੂ ਪਾਉਂਦਾ ਨਹੀਂ, ਅਕੀਦਾ ਨਹੀਂ, ਉਹਦੀ ਖਾਤਰ ਇਹ ਕਾਇਮ ਰਹਿ ਜਾਏ, ਇਹਨੂੰ ਹੱਕ ਹੈ ਆਪਣੇ ਚਿੰਨਾਂ ਦਾ। ਪਰ ਅੱਜ ਉਹਨਾਂ ਲੋਕਾਂ ਨੂੰ ਗੁਰੂ ਤੇਗ ਬਹਾਦਰ ਦੇ ਬੱਚਿਆਂ ਦੇ ਚਿੰਨ ਬਿਲਕੁਲ ਪਾਉਂਦੀ ਨਾ, ਉਹਨਾਂ ਨੂੰ ਕਿਰਪਾਨ ਚੰਗੀ ਲੱਗਦੀ ਏ, ਨਾ ਖੁੱਲੇ ਦਾੜੇ ਵਾਲੇ ਸਿੱਖ ਚੰਗੇ ਲੱਗਦੇ ਨੇ। ਕਿਸ ਭੁਲੇਖੇ ਚ ਲੋਕ ਜੀ ਰਹੇ ਨੇ। ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਉਹਨਾਂ ਦੇ ਸ਼ਹਾਦਤ ਵਾਲੇ ਦਿਨ ਆਪ ਸਭ ਇਕੱਤਰ ਹੋਏ ਹੋ, ਸਿਰਫ ਇੱਕੋ ਬੇਨਤੀ ਹੈ। ਸਤਿਗੁਰੂ ਨੇ ਬਾਣੀ ਵਿੱਚ ਬਹੁਤ ਕਿਹਾ ਕਿ ਸੁੱਖ ਮੈਂ ਬਹੁ ਸੰਗੀ ਪਏ, ਦੁੱਖ ਮੈਂ ਸੰਗ ਨਾ ਕੋਏ। ਜਾਂ ਇਹ ਕਹਿ ਦਿੱਤਾ ਸੁੱਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਹੁ ਦਿਸ ਘੇਰੈ, ਬਿਪਤ ਪਰੀ ਸਭ ਹੀ ਸੰਗ ਛਾੜਤ, ਕੋਉ ਨਾ ਆਵਤ ਨੇਰੈ। ਮੁਸੀਬਤ ਵਿੱਚ ਸਮਝਿਓ ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਸੁਖ ਸੋ ਹੀ ਸਭ ਲਾਗੇ, ਕਿਆ ਦਾਰਾ ਕਿਆ ਮੀਤ, ਮੇਰੋ ਮੇਰੋ ਸਭੈ ਕਹਿ ਤਖੈ, ਹਿਤ ਸਿਉ ਬਾਂਧਿਓ ਚੀਤ, ਅੰਤ ਕਾਲ ਸੰਗੀ ਨੈ ਕੋਉ, ਇਹ ਅਚਰਜ ਹੈ ਰੀਤ। ਮੁਸੀਬਤ ਚ ਕੋਈ ਆਉਂਦਾ? ਹਾਂ, ਦੁਨੀਆਂਦਾਰ ਬੰਦੇ ਕਦੀ ਮੁਸੀਬਤ ਚ ਨੇੜੇ ਨਹੀਂ ਟੁਕੇ, ਪਰ ਜਿਸ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਕਿ ਸੁੱਖ ਵਿੱਚ ਘੇਰੇ ਨੇ, ਮੁਸੀਬਤ ਵਿੱਚ ਹੀ ਇਕੱਲਾ ਹੈ, ਸੱਚ ਜਾਣੋ, ਉਹਨਾਂ ਇਹ ਵੀ ਵਿਆਖਿਆ ਕਰਕੇ ਦੱਸ ਦਿੱਤੀ ਕਿ ਤੇਰੇ ਸੁੱਖ ਵਿੱਚ ਵਿਦਵਾਨ ਪੰਡਤਾਂ ਤੇਰੇ ਚਾਰ ਚੁਪੇਰੇ ਘੇਰੇ ਨੇ, ਤਿਲਕ ਜੰਯੂ ਵੇਲੇ ਦੇਵੀ ਦੇਵਤੇ ਵੀ ਕੰਨੀ ਕਤਰਾ ਗਏ, ਪਰ ਮੈਂ ਤੈਨੂੰ ਦੱਸਾਂ ਜਦੋਂ ਤੇਰੇ ਤੇ ਮੁਸੀਬਤ ਪਈ ਮੈਂ ਤੇਰੇ ਘੇਰੇ ਤੋਂ ਵੇਖ ਕੇ ਸੁੱਖ ਦੇ ਨੂੰ ਖੁਸ਼ ਹਾਂ ਵੀ ਇੰਨੇ ਲੋਕ ਤੇਰੇ ਨਾਲ, ਮੁਸੀਬਤ ਵਿੱਚ ਕੋਈ ਵੀ ਨਹੀਂ, ਪਰ ਮੈਂ ਇਹ ਵੀ ਤੈਨੂੰ ਵਿਆਖਿਆ ਕਰਕੇ ਦੱਸਣੀ ਚਾਹੁੰਦਾ ਕਿ ਜਦੋਂ ਦੁੱਖ ਆਪ ਹੈ ਆਪਣੇ ਛੱਡ ਕੇ ਚਲੇ ਜਾਂਦੇ ਨੇ, ਪਰ ਗੁਰੂ ਬਾਂਹ ਪਕੜ ਕੇ ਸਿਰ ਧੜ ਦੀ ਬਾਜੀ ਲਾਉਂਦਾ ਪਰ ਕਦੀ ਮੁਸੀਬਤ ਵੇਲੇ ਛੱਡਦਾ ਨਹੀਂ। ਤਾਂ ਹੀ ਸਤਿਗੁਰੂ ਨੇ ਅੰਮ੍ਰਿਤ ਬਾਣੀ ਵਿੱਚ ਇਹ ਬਚਨ ਵੀ ਕਹੇ, ਸ਼ਹਾਦਤਾਂ ਇਉਂ ਕਹਿ ਲਈਏ ਭਾਈ ਸਿੱਧੀ ਗੱਲ, ਭਾਈ ਸਾਹਿਬ ਸਿਆਣੇ ਜਾਣਦੇ ਆ, ਇਸ ਹਿੰਦੁਸਤਾਨ ਵਿੱਚ ਬਲੀਆਂ ਤਾਂ ਬੜੀਆਂ ਸਨ, ਕੋਈ ਦੇਵਤਿਆਂ ਨੂੰ ਬਲੀ ਦਿੰਦਾ ਹੈ, ਕੋਈ ਦੇਵੀਆਂ ਨੂੰ ਬਲੀ ਦਿੰਦਾ ਹੈ, ਪਰ ਸ਼ਹਾਦਤ ਜਬ ਜੇ ਹਿੰਦੁਸਤਾਨ ਵਿੱਚ ਪ੍ਰੈਕਟੀਕਲ ਤੌਰ ਤੇ ਆਇਆ ਤੇ ਉਹ ਗੁਰੂ ਅਰਜਨ ਦੇਵ ਦੀ ਸ਼ਹਾਦਤ ਨਾਲ ਆਇਆ ਹੈ। ਸਿੱਖਾਂ ਵਿੱਚ ਦੋ ਤਰ੍ਹਾਂ ਦੀ ਸ਼ਹਾਦਤ ਹੁੰਦੀ ਹੈ, ਦੇਖੋ ਮੰਜ਼ਲ ਦੋਨਾਂ ਦੀ ਇੱਕੋ ਹੀ ਹੈ, ਇੱਕ ਸਿਦਕ ਤੇ ਸਿਰੜ ਵਾਲੀ ਸ਼ਹਾਦਤ, ਦੂਜੀ ਹਥਿਆਰਬੰਦ ਸ਼ਹਾਦਤ। ਇਉਂ ਕਹਿ ਲਈਏ ਇੱਕ ਸ਼ਾਂਤਮਈ ਸ਼ਹਾਦਤ ਤੇ ਦੂਜੀ ਜੁਝਾਰੂ ਸ਼ਹਾਦਤ। ਸ਼ਾਂਤਮਈ ਸ਼ਹਾਦਤ ਵਿੱਚ ਗੁਰੂ ਅਰਜਨ ਦੇਵ ਜੀ ਨੇ, ਸ਼ਾਂਤਮਈ ਸ਼ਹਾਦਤ ਵਿੱਚ ਗੁਰੂ ਤੇਗ ਬਹਾਦਰ ਜੀ ਤੇ ਤਿੰਨ ਸਿੱਖ ਨੇ, ਸ਼ਾਂਤਮਈ ਸ਼ਹਾਦਤ ਵਿੱਚ ਗੁਰੂ ਕਾ ਬਾਗ, ਪੰਜਾ ਸਾਹਿਬ ਦਾ ਸਾਕਾ, ਨਨਕਾਣਾ ਸਾਹਿਬ ਦਾ ਸਾਕਾ, ਤਰਨ ਤਾਰਨ ਸਾਹਿਬ ਦਾ ਸਾਕਾ ਹੈ। ਸ਼ਾਂਤਮਈ ਸ਼ਹਾਦਤ ਵਿੱਚ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦਾ ਬੰਦ ਬੰਦ ਕੱਟੇ ਜਾਣ ਦੀ ਗੱਲ ਹੈ, ਤੇ ਜਿੱਥੇ ਜੁਝਾਰੂ ਸ਼ਹਾਦਤ ਦੀ ਗੱਲ ਹੁੰਦੀ ਹੈ ਉੱਥੇ ਗੁਰੂ ਕੇ ਵੱਡੇ ਸਾਹਿਬਜ਼ਾਦੇ ਨੇ, ਬਾਬਾ ਦੀਪ ਸਿੰਘ ਜੀ ਨੇ, ਹੋਰ ਅਨੇਕਾਂ ਗੁਰੂ ਕੇ ਸਿੱਖ ਤੇ ਦੋਨੋਂ ਪਰਵਾਨ ਨੇ। ਸ਼ਾਂਤਮਈ ਵਾਲੇ ਨੇ ਵੀ ਅੰਦਰ ਦੇ ਸਿਰ ਨੂੰ ਜਾਣ ਨਹੀਂ ਦਿੱਤਾ, ਤੇ ਚੇਤੇ ਰੱਖੋ ਜੁਝਾਰੂ ਨੇ ਜਦੋਂ ਦੇਖਿਆ ਵੀ ਇਹ ਸ਼ਾਂਤਮਈ ਢੰਗ ਨਾਲ ਕਾਬੂ ਨੇ ਆਇਆ ਤੇ ਫਿਰ ਖੰਡਾ ਖੜਕਾਇਆ ਹੈ। ਤਾਂ ਹੀ ਸਤਿਗੁਰੂ ਜੀ ਦੇ ਇਸ ਘਰ ਦੇ ਅੰਦਰ ਬਾਣੀ ਵਿੱਚ ਦੋਨਾਂ ਨੂੰ ਬਚਨ ਕਹਿ, ਜਦੋਂ ਸ਼ਾਂਤਮਈ ਗੱਲ ਆਈ ਉਦੋਂ ਕਹਿਣ ਲੱਗੇ, ਕਬੀਰ ਐਸੀ ਹੋਏ ਪਰੀ ਮਨ ਕੋ ਭਾਵਤ ਕੀਨ, ਕੋਈ ਅੱਗੇ ਹੱਥ ਨਹੀਂ ਚੁੱਕਿਆ, ਮਰਨੇ ਤੇ ਕਿਆ ਡਰਪਨਾ ਜਬ ਹਾਥ ਸਿੰਦੋਰਾ ਲੀਨ। ਤੇ ਜਦੋਂ ਜੁਝਾਰੂ ਦੀ ਗੱਲ ਚੱਲੀ ਤੇ ਉਸੇ ਭਗਤ ਨੇ ਕਿਹਾ ਕਿ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਖੇਤ, ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛਾਡੈ ਖੇਤ। ਹਜ਼ੂਰ ਮਿਹਰ ਕਰਨ, ਤੁਹਾਡੇ ਚਰਨਾਂ ਚ ਬੇਨਤੀ ਹੈ ਸਾਧ ਸੰਗਤ ਜੀ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸ਼ਬਦ ਨਾਲ ਬਾਣੀ ਨਾਲ ਜੁੜੀਏ, ਤੇ ਆਪਣੀ ਨਿੱਜੀ ਸੌੜੀ ਸਿਆਸਤ ਤੋਂ ਉੱਪਰ ਉੱਠ ਕੇ, ਯਾਦ ਰੱਖਿਓ ਆਉਣ ਵਾਲੀਆਂ ਪੀੜ੍ਹੀਆਂ ਬਿਲਕੁਲ ਮਾਫ ਨਹੀਂ ਕਰਨਗੀਆਂ, ਆਪਣੀ ਨਿੱਜੀ ਸੌੜੀ ਸਿਆਸਤ ਤੋਂ ਉੱਪਰ ਉੱਠ ਕੇ ਜੁਗੋ ਜੁਗ ਅਟਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਦਾ ਪੱਲੂ ਪਕੜੋ। ਇੱਥੇ ਤਾਂ ਲੰਗਰ ਵਿੱਚ ਬੈਠੇ ਹੋਏ ਬੰਦੇ ਨੂੰ ਵੀ ਧੱਕੇ ਨਹੀਂ ਮਾਰੇ ਜਾਂਦੇ ਭਾਵੇਂ ਦੁਸ਼ਮਣ ਹੋਵੇ, ਤੇ ਸੰਗਤ ਵਿੱਚ ਬੈਠੇ ਹੋਏ ਨੂੰ ਗੱਲਾਂ ਲਾ ਕੇ ਗੱਲਾਂ ਕਿਉਂ ਕੀਤੀਆਂ ਜਾਂਦੀਆਂ ਨੇ? ਸਤਿਗੁਰੂ ਕਿਰਪਾ ਕਰੇ ਸਾਨੂੰ ਸਮਤ ਬਖਸ਼ੇ, ਜਿੰਨੀ ਕੁ ਗੁਰੂ ਜੀ ਨੇ ਸੂਝ ਬਖਸ਼ੀ ਆਪ ਨਾਲ ਵਿਚਾਰ ਸਾਂਝੇ ਕੀਤੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।